सतगुरु जी सतनाम श्री वाहिगुरु मेरी संगत पोच सोच दिन राती मेरा कर्म कुटिलता जन्म कुपाती राम गुसैया जी के जीवना मोहे नाम सारो हो मैं जन तेरा मेरी हर हो बिपत जन करो हो सुपाई चरण ना छाड़ो शरीर कल जाई कह रविदास परो तेरी संभा वेग मिलो जन करना विलंबा रीदा काले मेंडे कपड़े काला मेंडा वेश गुण ही परया मैं फिरा है दरवेश कबीर कुकर राम को मुतिया में रोनाओ गले हमारे जेवरी जह खींच जाओ गले हमारे जेवरी जह खींच तह जाओ मैं तेरा हो गया जी मैं तेरा हो गया जी मालका मेरा रहीं तू बन के तेरा हो गया जी मालका मेरा रहीं तू बन के
तेरा हो गया जी मालका तेरा हो गया जी मालिक
गया जी मालका मेरा नहीं के मेरा रही तू बन के मेरा रही तू बन के मेरा रही तू बन के रही तू बन के छड़ के तेरा दर मल्लिया सब दर छड़ के तेरा दर मल्लिया तेरा दर मल्लिया सब दर छड़ के तेरा दर मल्लिया सब मोहे ना वसारू जी मैं जन तेरा मैं जन नाम साजोगी मैं जन तेरा मैं जन तेरा
ओ प्रभु
सोच दिन राती मेरा कर्म कुटिलता
जन्मकुमारी
राम गुसैया जी के जीवना राम गुसैया जी के जीवना साधु हो मैं
जन तेरा
मोहे नाम साधु हो मैं जन तेरा जी प्रभ मोहे नाम साधु तेरा जी
Oh,
दास गोविंद दास इस साहेब की टेक नानक मने माहे जिस सिमरत सुख होए सगले दुख जाहे। परम सत्कार योग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा सतसंग जी जितने भी माई भाई वीर बच्चे बजुर्ग सारे ही सतगुरां दे चरणां विच हाजरियां भर रहे हो। आओ सब तो पहला सतगुरु दी बख्शिश दोहराओ गुरफतेह दी सांझ करिए। कोई रसना वांझी ना रवे एक बारी सारे आखो जी वाहेगुरु जी का खालसा वाहेगुरु जी की फतेह। बिल्कुल शांत हजारां दे हिसाब नाल संगतां मर्द चरणां च बैठियां ने। प्यार वाले जेड़े ने चौंकड़े मार के लाहा लै रहे ने, जेड़े जीवन जाच लैण आए ने, जेड़े खुराक लैण आए ने, कई बार भी फिरदे ने घूमदे फिरदे ने। जिदा मेला हुंदा है सारे नहीं थोड़े ने, प्यार वाले लाहा लैण आलियां दी भी कमी नहीं। जेड़े बाहर फिरदे ने ओ ते घंटे दी दो घंटे दी रौनक वेखणगे। जेड़े इत्थे बह गए ने जे सुन लैण ते सुन के मन लैण, सुनिया मन्या मन कीता भाओ अंतरगत तीर्थ मल नाओ। जिन्हां ने सुन लिया किते प्यार नाल बह के सुन लैण ना, ते फिर सुन के मन लैण, उन्हां दे जीवन च घंटे की रौनक नहीं, दो घंटे की रौनक नहीं, चार घंटे की रौनक नहीं, चार दिनों की रौनक नहीं, सारी जिंदगी दी रौनक लग जाणगियां। खुश सतना
श्री वाहिगुरु।
ओ किवें सारी जिंदगी दी रौनक किवें लग जाणगियां, क्योंकि जिन्हां ने सुनना है उन्हां दे जीवन विच क्रांति आएगी। जिन्हां ने बैठ के सुनना है उन्हां दे जीवन विच तब्दीली आएगी। जदों तब्दीली आएगी वकारां तों छुटकारा होएगा, विशियां वकारां तों छुटकारा होएगा, नशियां तों छुटकारा होएगा, घर विच मनमत दा नाश हो जाना है, घर विच भी ते हिरदे विच भी गुरमत दा प्रकाश हो जाना है, शराबा निकल जाणगियां ते सदा दी रौनकां ने। कलेश ही इन्हां करके आ, बहुता कलेश साडे घर विच नशियां दा ही आ। जदों घर विचों नशे निकल गए किसी ने मन ला के सुन लिया, ते जिस पिता दा पुत्र नशा छड देवे शराब छड देवे, ओह बापू कहेगा कि साडे जीवन विच दो घंटियां दी सत संगत ने साडा जीवन विच रौनकां ला दित्तियां। ਉਹ ਭੈਣਾਂ ਜਿਨ੍ਹਾਂ ਦੇ ਪਤੀ ਸ਼ਰਾਬ ਪੀਂਦੇ ਆ, ਉਹ ਬੀਬੀਆਂ ਜਿਨ੍ਹਾਂ ਦੇ ਘਰ ਵਾਲੇ ਰੋਜ਼ ਰੱਜ ਕੇ ਆਉਂਦੇ ਨੇ, ਦੋ ਘੰਟੇ ਸਤਸੰਗਤ ਵਿੱਚ ਪਿਆਰ ਨਾਲ ਬਹਿ ਕੇ ਸੁਣ ਲੈਣ ਤੇ ਸੁਣ ਕੇ ਪੱਲੇ ਝਾੜ ਕੇ ਨਾ ਜਾਣ, ਉਹ ਹਿਰਦੇ ਰੂਪੀ ਘਰ ਵਿੱਚ ਗੁਰੂ ਨਾਨਕ ਦਾ ਵਾਸਾ ਉਹਨਾਂ ਦੇ ਹਿਰਦੇ 'ਚ ਹੋ ਜਾਏ। ਅਤੇ ਸਤਸੰਗ ਜੀ ਉਹ ਬੀਬੀਆਂ ਨੂੰ ਪੁੱਛਣਾ, ਉਹ ਕਹਿਣਗੀਆਂ ਵੀ ਦੋ ਘੰਟੇ ਦੇ ਸਤਸੰਗਤ ਨੇ ਸਾਡੇ ਸਾਰੇ ਜੀਵਨ ਵਿੱਚ ਰੌਣਕਾਂ ਲਾ ਦਿੱਤੀਆਂ। ਰੌਣਕ ਲੱਗਦੀ ਆ ਹੁਣ ਦੋ ਘੰਟੇ ਦੀ ਰੌਣਕ ਵੇਖੀ ਤੇ ਕੀ ਵੇਖੀ, ਸਦਾ ਦੀ ਰੌਣਕ ਲੱਗ ਜਾ। ਅੱਠੇ ਪੈਰ ਮਹਿਲ ਵਿੱਚ ਚਾਨਣ ਜਗਣ ਪ੍ਰੇਮ ਦੇ ਦੀਵੇ, ਗੁਰੂ ਨਾਨਕ ਦੇ ਘਰ ਅੰਮ੍ਰਿਤ ਵਰਸੇ ਕੋਈ ਵਿਰਲਾ ਗੁਰਮੁਖ ਪੀਵੇ। ਹੁਣ ਰਸ ਤੇ ਆ ਰਿਹਾ, ਆਨੰਦ ਤੇ ਆ ਰਿਹਾ, ਵਰਖਾ ਤੇ ਹੋ ਰਹੀ ਆ, ਅੰਮ੍ਰਿਤ ਦਾ ਮੇਘ ਤੇ ਵਰਸ ਰਿਹਾ ਹੈ, ਪਰ ਕੋਈ ਲਾਹਾ ਲੈ ਜਾਵੇ, ਕੋਈ ਮਨ ਜੋੜ ਕੇ ਬਹਿ ਜਾਏ, ਇਕਾਗਰਤਾ ਬਣਾ ਕੇ ਬੈਠ ਜਾਵੇ, ਬਾਰਿਸ਼ ਹੋ ਰਹੀ ਹੋਵੇ ਬਾਲਟੀ ਇੱਕ ਮੂਧੀ ਰੱਖ ਦਿਓ ਇੱਕ ਸਿੱਧੀ ਰੱਖ ਦਿਓ ਜਿਹੜੀ ਸਿੱਧੀ ਆ ਉਹਨੇ ਭਰ ਜਾਣਾ ਜਿਹੜੀ ਮੂਧੀ ਉਹਨੇ ਤੇ ਖਾਲੀ ਵੀ ਰਹਿ ਜਾਣਾ ਤੇ ਜੇ ਕੋਈ ਬਾਰਿਸ਼ ਦਾ ਕਸੂਰ ਕੱਢੀ ਜਾ ਵੀ ਮੀਂਹ ਨਹੀਂ ਪਿਆ ਨਹੀਂ ਵਰਖਾ ਤੇ ਹੋ ਰਹੀ ਹੈ ਬਾਰਿਸ਼ ਤੇ ਹੋ ਰਹੀ ਹੈ ਤੇ ਕਸੂਰ ਸਾਡਾ ਅਸੀਂ ਬਾਲਟੀ ਵੀ ਮੂਧੀ ਰੱਖੀ ਬੈਠੇ ਆ ਧਿਆਨ ਦੇਣਾ ਅੰਮ੍ਰਿਤ ਦਾ ਮੇਘ ਤੇ ਵਰਸ ਰਿਹਾ ਹੈ ਪਰ ਜਿਨ੍ਹਾਂ ਦੇ ਮਨ ਇਕਾਗਰ ਨਹੀਂ ਸਮਝ ਲਓ ਵੀ ਬਾਲਟੀ ਮੂਧੀ ਪਈ ਹੈ ਜਿਹੜੇ ਗੁਰਦੁਆਰੇ ਜਾਂਦੇ ਤੇ ਹੈਗੇ ਨੇ ਗਾਂਹ ਪਾਠ ਤੇ ਹੋ ਰਿਹਾ ਬਾਣੀ ਤੇ ਪੜ੍ਹੀ ਜਾ ਰਹੀ ਹੈ ਪਰ ਮਨ ਉਹਨਾਂ ਦਾ ਘਰ 'ਚ ਹੀ ਤੁਰਿਆ ਫਿਰਦਾ ਉਹ ਬਾਲਟੀ ਮੂਧੀ ਮਾਰੀ ਬੈਠੇ ਨੇ ਕਿਵੇਂ ਭਰੇਗੇ ਕਸੂਰ ਸਾਡਾ ਹੈ ਉਹ ਤੇ ਸਦਾ ਹੀ ਬਖਸ਼ਿਸ਼ ਕਰ ਰਿਹਾ ਅਜੇ ਅਸੀਂ ਪਾਤਰ ਨਹੀਂ ਬਣੇ ਸਾਡੇ ਵਿੱਚ ਪਾਤਰਤਾ ਨਹੀਂ ਆਈ ਅਸੀਂ ਅਜੇ ਅਧਿਕਾਰੀ ਨਹੀਂ ਬਣੇ ਧਿਆਨ ਦਿਓ ਬੇਨਤੀ ਆ ਪਹਿਰੇਦਾਰਾਂ ਨੂੰ ਪ੍ਰਬੰਧਕਾਂ ਨੂੰ ਇੱਧਰਲੇ ਪਾਸਿਓਂ ਰਸਤਾ ਬੰਦ ਕਰ ਦਿਓ ਇੱਧਰਲੇ ਪਾਸਿਓਂ ਸੰਗਤ ਵੀ ਲਗਭਗ ਆ ਹੀ ਗਈ ਹੈ ਪੰਜ ਦਸ ਕੁ ਮਿੰਟ ਮੱਥਾ ਟੇਕ ਲੈਣ ਦਿਓ ਜਿਹੜੇ ਰਹਿ ਗਏ ਨੇ ਬਾਅਦ 'ਚ ਬੰਦ ਕਰ ਦਿਓ ਰਸਤਾ ਫਿਰ ਜਿਹੜੇ ਕੋਈ ਪ੍ਰੇਮੀ ਬਾਅਦ ਵਿੱਚ ਕਈ ਘਰਾਂ ਤੋਂ ਲੇਟ ਆਉਂਦੇ ਨੇ ਉਹਨਾਂ ਨੂੰ ਆਪਾਂ ਬਾਅਦ 'ਚ ਮੱਥਾ ਟਿਕਾ ਦੇਵਾਂਗੇ ਜਦੋਂ ਆਨੰਦ ਸਾਹਿਬ ਪੜ੍ਹਨਾ ਨਾ ਉਦੋਂ ਸਾਰੇ ਉੱਠ ਕੇ ਫਿਰ ਜਿਹੜੇ ਦਸ ਵੀਹ ਰਹਿ ਜਾਣਗੇ ਬਾਅਦ 'ਚ ਮੱਥਾ ਟੇਕ ਲੈਣ ਬਿਲਕੁਲ ਸਾਰੇ ਟੇਕ ਕੇ ਬਹਿ ਜਾਣ ਪਹਿਰੇਦਾਰ ਵੀ ਬੈਠ ਜਾਣਗੇ ਫਿਰ ਇਕਾਗਰਤਾ ਬਣੇਗੀ ਕਿਉਂਕਿ ਜਦੋਂ ਕੋਈ ਇੱਕ ਆਉਂਦਾ ਦੋ ਆਉਂਦਾ ਸਾਰਿਆਂ ਦਾ ਧਿਆਨ ਟੁੱਟਦਾ ਇਕਾਗਰਤਾ ਬੜੀ ਜ਼ਰੂਰੀ ਹੈ ਇਕਾਗਰਤਾ ਜੇ ਹੈ ਤੇ ਸਮਝ ਲਓ ਬਰਤਨ ਸਿੱਧਾ ਹੈ ਇਕਾਗਰਤਾ ਨਹੀਂ ਗੱਲ ਨਹੀਂ ਬਣੇਗੀ ਆਪਾਂ ਸਾਰਿਆਂ ਨੇ ਕਿੰਨਾ ਚਿਰ ਹੋ ਗਿਆ ਬੜਿਆਂ ਨੇ ਸੁਣਿਆ ਤੇ ਬੜਿਆਂ ਨੇ ਵੇਖਿਆ ਵੀ ਮਹਾਭਾਰਤ ਮਹਾਭਾਰਤ ਪੜ੍ਹੋ ਜੋ ਜੰਗ ਹੋਇਆ ਕੁਰਸ਼ੇਤਰ ਕਈਆਂ ਨੇ ਵੇਖਿਆ ਰਾਮਲੀਲਾ ਹੁੰਦੀ ਹੈ ਭਗਵਾਨ ਕ੍ਰਿਸ਼ਨ ਵੀ ਕੋਈ ਬਣਦਾ ਚਲੋ ਭਾਈ ਆਪਾਂ ਇਹਦੇ ਨਿਖੇਧੀ ਤੇ ਨਹੀਂ ਕਰ ਸਕਦੇ ਕਿਉਂਕਿ ਜੇ ਕਿਸੇ ਦਾ ਧਰਮ ਆਗਿਆ ਦਿੰਦਾ ਰਾਮ ਬਣਨ ਦਾ ਹੁਕਮ ਦੇ ਰਿਹਾ ਵੀ ਬਣ ਸਕਦਾ ਕੋਈ ਤੇ ਬਣੇ ਜੇ ਕਿਸੇ ਦਾ ਧਰਮ ਕਹਿੰਦਾ ਵੀ ਸਾਡੇ 'ਚ ਕੋਈ ਕ੍ਰਿਸ਼ਨ ਬਣ ਸਕਦਾ ਤੇ ਬਣੇ ਪਰ ਸਿੱਖ ਧਰਮ ਵਿੱਚ ਇਹ ਗੱਲ ਨਹੀਂ ਹੈ ਸਿੱਖ ਧਰਮ ਵਿੱਚ ਇੱਥੇ ਕੋਈ ਕਲਗੀ ਲਾ ਕੇ ਗੁਰੂ ਗੋਬਿੰਦ ਸਿੰਘ ਬਣ ਕੇ ਆ ਜਾਏ ਆਏਗਾ ਤੁਰ ਕੇ ਚਾਰ ਜਣੇ ਚੁੱਕ ਕੇ ਲੈ ਕੇ ਜਾਣਗੇ ਆਖੋ
ਸਤਨਾਮ
ਇੰਨੀ ਕਿਤੇ ਹੈ ਅਜੇ ਅਣਖ ਸਿੱਖ ਕੌਮ 'ਚ ਇਹ ਭਾਵੇਂ ਅਸੀਂ ਟੁੱਟ ਗਏ ਹਾਂ ਭਾਵੇਂ ਅਸੀਂ ਸੱਚ ਤੋਂ ਲਾਂਭੇ ਹੁੰਦੇ ਜਾ ਰਹੇ ਹਾਂ ਪਰ ਇੰਨੀ ਕੁ ਕ੍ਰਾਂਤੀ ਤੇ ਹੈ ਸਾਡੇ 'ਚ ਵੀ ਅਸੀਂ ਗੁਰੂ ਗੋਬਿੰਦ ਸਿੰਘ ਬਣਿਆ ਨਹੀਂ ਕਿਸੇ ਨੂੰ ਵੇਖ ਸਕਦੇ ਇਹ ਤੇ ਹੈ ਗੱਲ ਅਸੀਂ ਗੁਰੂ ਨਾਨਕ ਬਣਿਆ ਨਹੀਂ ਕਿਸੇ ਨੂੰ ਬਰਦਾਸ਼ਤ ਕਰ ਸਕਦੇ ਤੇ ਮੈਂ ਬੜੀ ਵਾਰੀ ਸਟੇਜਾਂ ਤੋਂ ਅਰਜ਼ ਕਰਦਾ ਹੁੰਦਾ ਕਿ ਬਣੇ ਕੋਈ ਕ੍ਰਿਸ਼ਨ ਰਾਮ ਜੀ ਬਣੇ ਖਾਂ ਕੋਈ ਪਰ ਹਾਂ ਜਿਹੜਾ ਬਣੇ ਉਹਦੇ 'ਚ ਮਾੜੇ ਮੋਟੇ ਗੁਣ ਵੀ ਤੇ ਚਾਹੀਦੇ ਆ ਜੇ ਹੁਣ ਪਿੱਛੇ ਤੇ ਸਟੇਜ ਤੇ ਖੜ ਕੇ ਸ਼ਰਾਬ ਪੀ ਵੀ ਜਾਏ ਜਾਂ ਬੀੜੀਆਂ ਪੀ ਵੀ ਜਾਏ ਕਹਿ ਲਓ ਤੇ ਬਾਅਦ 'ਚ ਰਾਮ ਬਣ ਜਾਏ ਫਿਰ ਚੰਗਾ ਥੋੜ੍ਹਾ ਲੱਗਦਾ ਜੇ ਕੋਈ ਰਾਮ ਬਣੇ ਜੇ ਕੋਈ ਕ੍ਰਿਸ਼ਨ ਬਣੇ ਰਾਮਲੀਲਾ ਦੇ ਵਿੱਚ ਆਵੇ ਤੇ ਉਹਦਾ ਜੀਵਨ ਵੀ ਥੋੜ੍ਹਾ ਜਿਹਾ ਦੂਜਿਆਂ ਨਾਲੋਂ ਵੱਖਰਾ ਚਾਹੀਦਾ ਆਖੋ ਸਤਨਾਮ ਭਾਵੇਂ ਕਿ ਰੀਸ ਹੀ ਆ ਭਾਵੇਂ ਉਹ ਨਕਲੀ ਆ ਪਰ ਉਹਦਾ ਜੀਵਨ ਵੱਖਰਾ ਹੋਣਾ ਚਾਹੀਦਾ ਸੋ ਇਸੇ ਕਰਕੇ ਸਿੱਖ ਕੌਮ ਵਿੱਚ ਨਹੀਂ ਨਾ ਕੋਈ ਗੁਰੂ ਨਾਨਕ ਬਣ ਸਕਦਾ ਨਾ ਕੋਈ ਗੁਰੂ ਗੋਬਿੰਦ ਸਿੰਘ ਬਣ ਸਕਦਾ ਉਹ ਤੇ ਉਹੀ ਸਨ ਉਹਨਾਂ ਵਰਗਾ ਨਹੀਂ ਕੋਈ ਬਣ ਸਕਦਾ ਸੋ ਸਤ ਸੰਗਤ ਅਰਜ਼ ਕਰ ਰਿਹਾ ਸਾਂ ਅਸੀਂ ਬੜੀ ਵਾਰੀ ਸੁਣਿਆ ਹੈ ਦ੍ਰੋਪਦੀ ਨੂੰ ਵਾਲਾਂ ਤੋਂ ਫੜ ਕੇ ਘੜੀਸ ਕੇ ਦੁਰਯੋਧਨ ਦੇ ਦਰਬਾਰ ਵਿੱਚ ਲਿਆਂਦਾ ਗਿਆ ਇਸ ਗੱਲ ਦੀ ਮੋਹਰ ਲਾਈ ਆ ਹਾਮੀ ਭਰੀ ਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅੰਤਰ ਸਭਾ ਦੁਸ਼ਾਸਨ ਹੈ ਮੱਥੇ ਵਾਲ ਦ੍ਰੋਪਦੀ ਆਂਦੀ ਦੂਤਾਂ ਨੂੰ ਫਰਮਾਇਆ ਨਾਂਗੀ ਕਰੋ ਪੰਚਾਲੀ ਬਾਂਧੀ ਪੰਜੇ ਪਾਂਡਵ ਵੇਖਦੇ ਹੋ ਕਟਰੁਦੀ ਨਾਰ ਜਿਨ੍ਹਾਂ ਦੀ ਕਹਿੰਦੇ ਨੇ ਦ੍ਰੋਪਦੀ ਨੂੰ ਵਾਲਾਂ ਤੋਂ ਫੜ ਕੇ ਘੜੀਸ ਕੇ ਤੇ ਦੁਰਯੋਧਨ ਦੇ ਦਰਬਾਰ ਵਿੱਚ ਲੈ ਕੇ ਆਏ ਤੇ ਦੁਰਯੋਧਨ ਅੱਗੋਂ ਕਹਿੰਦਾ ਹੈ ਇੰਜ ਕਰੋ ਇਹਦੀ ਸਾੜੀ ਉਤਾਰ ਦਿਓ ਤੇ ਦ੍ਰੋਪਦੀ ਦਾ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਪੰਜ ਪਤੀ ਸਨ ਪੰਜ ਪਤੀ ਦ੍ਰੋਪਦੀ ਦੇ ਸਨ ਤੇ ਦ੍ਰੋਪਦੀ ਨੂੰ ਜਦੋਂ ਵਾਲਾਂ ਤੋਂ ਫੜ ਕੇ ਘੜੀਸ ਕੇ ਖਿੱਚ ਕੇ ਲੈ ਕੇ ਗਏ ਦੁਰਯੋਧਨ ਦੇ ਦਰਬਾਰ ਵਿੱਚ ਤੇ ਉਹਨੂੰ ਮਾਣ ਹੈ ਪਹਿਲਾਂ ਤੇ ਆਪਣੇ ਆਪ ਉੱਤੇ ਵੀ ਮੈਂ ਬਥੇਰੀ ਤਕੜੀ ਹਾਂ ਜਦੋਂ ਆਪਣਾ ਜ਼ੋਰ ਨਾ ਚੱਲਿਆ ਤੇ ਇਤਿਹਾਸ ਦੱਸਦਾ ਉਹਨੇ ਸੋਚਿਆ ਮੇਰੇ ਪੰਜ ਪਤੀ ਬੈਠੇ ਨੇ ਮੈਨੂੰ ਇਹ ਬਚਾ ਲੈਣਗੇ ਪੰਜ ਪਤੀਆਂ ਵੱਲ ਨਿਗਾਹ ਮਾਰੀ ਉਹ ਕਹਿੰਦੇ ਦ੍ਰੋਪਦੀ ਅਸੀਂ ਤੇ ਤੈਨੂੰ ਜੂਏ 'ਚ ਹਾਰ ਗਏ ਹਾਂ ਅਸੀਂ ਨਹੀਂ ਕੁਛ ਕਰ ਸਕਦੇ ਫਿਰ ਇਹਦੀ ਨਜ਼ਰ ਗਈ ਵੀ ਸਾਡੇ ਕੁੱਲ ਗੁਰੂ ਉਹ ਬੈਠੇ ਨੇ ਤੇ ਕੁੱਲ ਗੁਰੂ ਕਹਿੰਦਾ ਮੈਂ ਸਿੱਖਿਆ ਤੁਹਾਨੂੰ ਦੇਣੀ ਆ ਪਰ ਹੁਣ ਇੱਥੇ ਤੇ ਹਾਰ ਗਏ ਜਦੋਂ ਤੇ ਮੈਂ ਕੀ ਕਰਾਂ ਉਹਦੀ ਵੀ ਨੀਵੀਂ ਪੈ ਗਈ ਪਹਿਲਾਂ ਇਹਨੂੰ ਆਪਣੇ ਆਪ ਉੱਤੇ ਮਾਣ ਫਿਰ ਪੰਜਾਂ ਪਤੀਆਂ ਤੇ ਮਾਣ ਫਿਰ ਕੁੱਲ ਗੁਰੂ ਤੇ ਮਾਨ ਇਕਾਗਰਤਾ ਨਹੀਂ ਸੀ ਕਦੇ ਮਨ ਖਿੰਡਿਆ ਹੋਇਆ ਸੀ ਕਦੇ ਪਤੀਆਂ ਵੱਲ ਜਾਏ ਕਦੇ ਕੁੱਲ ਗੁਰੂ ਵੱਲ ਜਾਏ ਜਦੋਂ ਵੇਖਿਆ ਕੋਈ ਨਹੀਂ ਮੇਰਾ ਤੇ ਇਕਾਗਰਤਾ ਬਣ ਗਈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਅੱਖੀ ਮੀਟ ਧਿਆਨ ਧਰ ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ ਫਿਰ ਕਹਿੰਦੇ ਨੇ ਦ੍ਰੋਪਦੀ ਨੇ ਅੱਖਾਂ ਬੰਦ ਕਰ ਲਈਆਂ ਤੇ ਧਿਆਨ ਧਰਿਆ ਇਕਾਗਰਤਾ ਬਣੀ ਧਿਆਨ ਜੁੜ ਜਾਣਾ ਤੇ ਇਕਾਗਰਤਾ ਕੀ ਆ ਸਾਨੂੰ ਟਾਈਮ ਦਾ ਪਤਾ ਨਾ ਲੱਗੇ ਅਸੀਂ ਕੀਰਤਨ ਸੁਣਦੇ ਹੋਈਏ ਅਸੀਂ ਕਥਾ ਸੁਣਦੇ ਹੋਈਏ ਅਸੀਂ ਨਿਤਨੇਮ ਕਰਦੇ ਹੋਈਏ ਤੇ ਸਾਨੂੰ ਆਵੇ ਪਤਾ ਲੱਗੇ ਵੀ ਅੱਛਾ ਇੰਨਾ ਟਾਈਮ ਹੋ ਗਿਆ ਪਤਾ ਹੀ ਨਹੀਂ ਲੱਗਿਆ ਕਿੱਥੇ ਬੈਠੇ ਆ ਇਹ ਕਹਿੰਦੇ ਇਕਾਗਰਤਾ ਟਾਈਮ ਦਾ ਪਤਾ ਹੀ ਨਾ ਲੱਗਣਾ ਕਿੱਥੇ ਬੈਠੇ ਆ ਇਕਾਗਰਤਾ ਕਹਿੰਦੇ ਨੇ ਘਰ ਭੁੱਲ ਜਾਏ ਇਕਾਗਰਤਾ ਵੀ ਨੀਂਦ ਦਾ ਚੇਤਾ ਹੀ ਨਾ ਆਵੇ ਇੱਕਦਮ ਤੇ ਸਾਧ ਸੰਗਤ ਸਰਵਣ ਦਰਸ਼ਨ ਹੋਣ ਆਖੋ
ਸਤਨਾਮ
ਸਰਵਣ ਦਰਸ਼ਨ ਸੁਰਤ ਦਰਸ਼ਨ ਵੀ ਕਹਿੰਦੇ ਨੇ ਵੀ ਜਦੋਂ ਸੁਣ ਰਹੇ ਹੋ ਨਾ ਉਦੋਂ ਆਪਣੀ ਸੁਰਤੀ ਦੇ ਸਾਹਮਣੇ ਲੈ ਆਓ ਜਿੱਦਾਂ ਪਰਦੇ ਲੱਗੇ ਹੋਏ ਆ ਤੇ ਸਾਰੇ ਜਣੇ ਵੇਖਦੇ ਨੇ ਸਾਹਮਣੇ ਹੋ ਰਿਹਾ ਜੋ ਇਸੇ ਤਰ੍ਹਾਂ ਇਹਨੂੰ ਕਹਿੰਦੇ ਨੇ ਸੁਰਤ ਦਰਸ਼ਨ ਜਦੋਂ ਗੱਲ ਚੱਲਦੀ ਹੋਵੇ ਗੁਰੂ ਨਾਨਕ ਦਾ ਬਚਨ ਚੱਲਦਾ ਗੁਰੂ ਗੋਬਿੰਦ ਸਿੰਘ ਦਾ ਕੋਈ ਬਚਨ ਚੱਲ ਰਿਹਾ ਹੋਵੇ ਉਹ ਇਦਾਂ ਲੱਗੇ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਹੋ ਰਿਹਾ ਇਹਨੂੰ ਕਹਿੰਦੇ ਨੇ ਸੁਰਤ ਦਰਸ਼ਨ ਬੜੇ ਕਰਦੇ ਜਿਨ੍ਹਾਂ ਦੀ ਇਕਾਗਰਤਾ ਬਣੀ ਹੁੰਦੀ ਆ ਨਾ ਉਹਨਾਂ ਨੂੰ ਤੇ ਇਦਾਂ ਲੱਗਦਾ ਵੀ ਸਾਰਾ ਕੁਝ ਸਾਡੇ ਸਾਹਮਣੇ ਹੀ ਹੋ ਰਿਹਾ ਧਿਆਨ ਧਰਿਆ ਦ੍ਰੋਪਦੀ ਨੇ ਬਸ ਧਿਆਨ ਧਰਨ ਦੀ ਦੇਰ ਸੀ ਮਨ ਖਿੰਡਿਆ ਹੋਇਆ ਇੱਕ ਰਸ ਵਿੱਚ ਆ ਗਿਆ ਜਦੋਂ ਦ੍ਰੋਪਦੀ ਇਕਾਗਰਤਾ ਬਣਾ ਲਈ ਉਹਨੇ ਮਨ ਟਕਾ ਵਿੱਚ ਆ ਗਿਆ ਮਨ ਜੁੜ ਗਿਆ ਇਕਾਗਰਤਾ ਬਣ ਗਈ ਤੇ ਫਿਰ ਭਾਈ ਸਾਹਿਬ ਕਹਿੰਦੇ ਨੇ ਕੱਪੜ ਕੋਟ ਉਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ ਕਹਿੰਦੇ ਫਿਰ ਦੂਤ ਸਾੜੀ ਲਾਈ ਗਏ ਉਹ ਹੋਰ ਆ ਜਾ ਕਰੇ ਸਾੜੀ ਹੋਰ ਲਾ ਦਿਆ ਕਰਨ ਹੋਰ ਆ ਜਾ ਕਰੇ ਫਿਰ ਕਹਿੰਦੇ ਕੱਪੜਿਆਂ ਦੇ ਢੇਰ ਲੱਗ ਗਏ ਸਾੜੀ ਨਹੀਂ ਲੱਥੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਦੂਤ ਬਦਲੇ ਬੜਿਆਂ ਨੇ ਆ ਕੇ ਜ਼ੋਰ ਲਾਇਆ ਕਹਿੰਦੇ ਸਾੜੀ ਨਹੀਂ ਉਤਾਰ ਸਕੇ ਕਿਉਂ ਕਿਉਂਕਿ ਭਾਵਨਾ ਬਣ ਗਈ ਇਕਾਗਰਤਾ ਬਣ ਗਈ ਅਸੀਂ ਦੁਖੀ ਕਿਉਂ ਆ ਅੱਜ ਸਾਡੇ ਅੰਦਰ ਅਸ਼ਾਂਤੀ ਕਿਉਂ ਆ ਅਸੀਂ ਰੋਨੇ ਕਿਉਂ ਆ ਸਾਡੀ ਇਕਾਗਰਤਾ ਨਹੀਂ ਬਣੀ ਮੈਂ ਕਈ ਵਾਰੀ ਹੈਰਾਨ ਹੁੰਦਾ ਓਏ ਦ੍ਰੋਪਦੀ ਨੇ ਰੱਬ ਨੂੰ ਚੌਥੇ ਨੰਬਰ ਤੇ ਰੱਖਿਆ ਸ਼ੁਕਰ ਹੈ ਅਸੀਂ ਤੇ ਰੱਬ ਦਾ ਨੰਬਰ ਹੀ ਨਹੀਂ ਕੋਈ ਲਾਇਆ ਜੀ ਚੌਥੇ ਤੇ ਰੱਖਿਆ ਉਹਨੇ ਸਾਨੂੰ ਪਤਾ ਹੀ ਨਹੀਂ ਕਿੰਨਿਆਂ ਕਿਤੇ ਮਾਨ ਆ ਬੰਦਾ ਸੋਚਦਾ ਮੈਨੂੰ ਮੇਰੇ ਪੁੱਤ ਨੇ ਸਾਂਭਣਾ ਜੇ ਪੁੱਤ ਨਹੀਂ ਤੇ ਰੋਂਦਾ ਉਹ ਮੇਰੇ ਘਰ ਪੁੱਤ ਨਹੀਂ ਹੋਇਆ ਮੈਨੂੰ ਕੌਣ ਸਾਂਭੂ ਤੇ ਜੇ ਹੋਇਆ ਤੇ ਤਾਂ ਕਹਿੰਦਾ ਵੀ ਨਲਾਇਕ ਹੈ, ਪਤਾ ਨਹੀਂ ਮੇਰੀ ਸੇਵਾ ਕਰੂ ਕਿ ਨਹੀਂ। ਆਪਣੇ ਗੁਰੂ ਤੇ ਮਾਨ ਕਰ ਵੀ ਉਸੇ ਨੂੰ ਫਿਕਰ ਹੈ, ਖੁਸਵਨਾ ਉਹਦੇ ਤੇ ਭਰੋਸਾ ਹੋਵੇ। ਖਿਮਾ ਕਰਨਾ ਸਾਨੂੰ ਆਪਣੇ ਪੁੱਤਰਾਂ ਉੱਤੇ ਤੇ ਭਰੋਸਾ ਹੈ, ਭਾਵੇਂ ਨਲਾਇਕ ਹੀ ਨਿਕਲ ਜਾਣ। ਸਾਨੂੰ ਆਪਣੀ ਘਰ ਵਾਲੀ ਤੇ ਭਰੋਸਾ ਹੈ, ਸਾਨੂੰ ਬੱਚਿਆਂ ਤੇ ਭਰੋਸਾ ਹੈ, ਸਾਨੂੰ ਅੱਜ ਰਿਸ਼ਤੇਦਾਰਾਂ ਤੇ ਭਰੋਸਾ ਹੈ, ਸਾਧ ਸੰਗਤ ਜੀ ਸਾਨੂੰ ਯਾਰਾਂ ਬੇਲੀਆਂ ਤੇ ਭਰੋਸਾ ਹੈ, ਪਰ ਜਿਹੜਾ ਪੱਕਾ ਭਰੋਸਾ ਸੀ ਉਹਦੇ ਤੇ ਕੀਤਾ ਹੀ ਨਹੀਂ, ਗੁਰੂ ਤੇ ਭਰੋਸਾ ਨਹੀਂ। ਕਿੰਨੀਆਂ ਸਿਫਾਰਿਸ਼ਾਂ ਲਾਉਂਦਾ, ਬੜੀ ਵਾਰੀ ਵੇਖੀਦਾ ਵੀ ਜੇ ਨੌਕਰੀ ਮਿਲੇਗੀ ਤੇ ਮੈਂ ਡਿਗਰੀਆਂ ਮੇਰੇ ਕੋਲ ਨੇ, ਕਦੇ ਕਹਿੰਦਾ ਸਰਪੰਚ ਨੂੰ ਨਾਲ ਲੈ ਚੱਲੋ, ਕਦੇ ਕਹਿੰਦਾ MLA ਦੀ ਸਿਫਾਰਿਸ਼ ਪਵਾਓ, ਕਦੇ ਕਹਿੰਦਾ ਮੰਤਰੀ ਦੀ ਸਿਫਾਰਿਸ਼ ਪਵਾਓ, ਕਦੇ ਕਹਿੰਦਾ ਫਲਾਣੇ ਆਫਿਸਰ ਦੀ ਸਿਫਾਰਿਸ਼ ਪਵਾਓ। ਕੋਈ ਵਿਰਲਾ ਪਿਆਰ ਵਾਲਾ ਹੁੰਦਾ ਉਹ ਕਹਿੰਦਾ ਗੁਰੂ ਨਾਨਕ ਦੀ ਸਿਫਾਰਿਸ਼ ਪਵਾਓ, ਤੇ ਜਿੱਥੇ ਸਤਿਗੁਰਾਂ ਦੀ ਸਿਫਾਰਿਸ਼ ਕੰਮ ਕਰ ਜਾਣੀ ਹੈ ਨਾ, ਉੱਥੇ ਹੋਰ ਕਿਸੇ ਦੀ ਸਿਫਾਰਿਸ਼ ਕੰਮ ਨਹੀਂ ਕਰਦੇ। ਤੇ ਬੜੀ ਵਾਰੀ ਅਰਜ ਕਰਦਾ ਹੁੰਦਾ ਕਿ ਅੱਜ ਡਿਗਰੀਆਂ ਤੇ ਬੜੇ ਨੌਜਵਾਨ ਚੁੱਕੀ ਫਿਰਦੇ ਨੇ, ਬਹੁਤਿਆਂ ਦਾ ਖਿਆਲ ਆ ਸਾਨੂੰ ਨੌਕਰੀ ਨਹੀਂ ਮਿਲਦੀ। ਕਹਿੰਦੇ ਆ ਨਾ ਅਸੀਂ ਬੜਾ ਪੜ੍ਹੇ ਹਾਂ ਜੀ, ਵਿੱਚ ਬੜੇ ਬੈਠੇ ਹੋਣਗੇ ਜਿਹੜੇ ਕਹਿੰਦੇ ਨੇ ਅਸੀਂ ਨੌਕਰੀ ਕਰਨ ਵਾਸਤੇ ਬੜਾ ਭਟਕੇ, ਸਾਨੂੰ ਨੌਕਰੀ ਨਹੀਂ ਮਿਲੀ। ਪਰ ਇੱਕ ਗੱਲ ਯਾਦ ਰੱਖੋ, ਨਿੱਕੇ ਨਿੱਕੇ ਬੱਚੇ ਵੀ ਬੈਠੇ ਨੇ ਇੱਥੇ, ਵੱਡਿਆਂ ਨਾਲੋਂ ਬੱਚੇ ਦੀਵਾਨ ਵਿੱਚ ਮੈਂ ਵੇਖਦਾ ਹੁੰਦਾ, ਹੋਰਾਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਸਾਡੇ ਦੀਵਾਨ ਵਿੱਚ ਖਾਸ ਕਰਕੇ ਮੈਂ ਵੇਖਦਾ ਵੀ ਵੱਡਿਆਂ ਨਾਲੋਂ ਜ਼ਿਆਦਾ ਧਿਆਨ ਨਾਲ ਬੱਚੇ ਸੁਣਦੇ ਨੇ, ਬੱਚੇ ਨਿੱਕੇ ਨਿੱਕੇ ਤਿੰਨ ਤਿੰਨ ਸਾਲ ਦੇ ਬੱਚੇ ਵੀ ਬਾਹਾਂ ਖੜੀਆਂ ਕਰਦੇ ਨੇ, ਤਿੰਨ ਤਿੰਨ ਸਾਲ ਦੇ ਬੱਚਿਆਂ ਨੂੰ ਵੀ ਲਗਨ ਹੈ ਧਿਆਨ ਦੇਣਾ। ਜਿੱਦਣ ਸਾਨੂੰ ਗੁਰਮੁਖੀ ਪੜ੍ਹਨੀ ਆ ਗਈ ਸੀ, ਜਿੱਦਣ ਸਾਨੂੰ ਪੰਜਾਬੀ ਪੜ੍ਹਨੀ ਆ ਗਈ ਸੀ, ਜੇ ਕਿਤੇ ਉਸੇ ਦਿਨ ਜਪਜੀ ਸਾਹਿਬ ਦਾ ਇੱਕ ਪਾਠ ਪੜ੍ਹਾਈ ਨਾਲ ਸ਼ੁਰੂ ਕੀਤਾ ਹੁੰਦਾ ਨਾ, ਇੱਕ ਪਾਠ ਪੜ੍ਹਾਈ ਦੇ ਨਾਲ ਨਾਲ ਜਿੱਦਣ ਤੋਂ ਪੜ੍ਹਨਾ ਆ ਗਿਆ ਸੀ, ਇੱਕ ਜਪਜੀ ਸਾਹਿਬ ਤੂੰ ਰੋਜ਼ ਕਰਦਾ, ਬਿਨਾਂ ਨਾਗਾ ਪਾਏ ਕਰਦਾ, ਬਿਨਾਂ ਜਲ ਪਾਣੀ ਛਕੇ ਕਰਦਾ, ਇਸ਼ਨਾਨ ਕਰਕੇ ਰੋਜ਼ ਇੱਕ ਪਾਠ ਜਪਜੀ ਸਾਹਿਬ ਦਾ ਮਨ ਜੋੜ ਕੇ ਕਰਦਾ ਰਹਿੰਦਾ ਕਰਦਾ ਰਹਿੰਦਾ, ਜਦੋਂ ਤੱਕ ਤੂੰ MA ਜਾਂ BA ਕਰਦਾ ਨਾ, ਨੌਕਰੀ ਆਪਣੇ ਆਪ ਆਉਂਦੀ ਆ। ਖੋ ਸਤਨਾ ਫਿਰ ਸਿਫਾਰਿਸ਼ ਕਿਹਨੇ ਕਰਨੀ ਸੀ? ਫਿਰ ਗੁਰੂ ਨਾਨਕ ਨੇ ਕਰਨੀ ਸੀ ਵੀ ਇਹ ਮੇਰਾ ਵੀ ਹਿੱਸਾ ਕੱਢਦਾ ਰਿਹਾ, ਰੋਜ਼ ਇਹ ਨੌਗਾ ਕੱਢਦਾ ਰਿਹਾ, ਇਹ 24 ਘੰਟਿਆਂ ਦੇ ਵਿੱਚੋਂ ਮੈਨੂੰ ਵੀ ਕੁਝ ਸਮਾਂ ਰੋਜ਼ ਦਿੰਦਾ ਸੀ, ਫਰਜ਼ ਹੈ। ਫਿਰ ਸਤਿਗੁਰ ਕਰਨਗੇ ਕਿਰਪਾ, ਉਹਨੂੰ ਆਪਣਿਆਂ ਦੀ ਲਾਜ ਹੈ। ਪਰ ਜੇ ਹੁਣ ਕੋਈ ਖਿਮਾ ਕਰਨਾ ਮੇਰੇ ਵੀਰ ਭਰਾ, ਗੁੱਸਾ ਨਾ ਕਰਨ ਇਸ ਗੱਲ ਦਾ, ਅੱਜ ਬੱਚਾ 5 ਸਾਲ ਦਾ, ਜਦੋਂ ਉਹ 20 ਸਾਲ ਦਾ ਹੁੰਦਾ ਨਾ, ਜਦੋਂ ਉਹ MA ਕਰ ਲੈਂਦਾ, ਜਦੋਂ ਕੋਈ ਉਹ ਡਿਗਰੀ ਹਾਸਲ ਕਰ ਲੈਂਦਾ, ਜਦੋਂ 15 ਸਾਲ ਲਗਾਤਾਰ ਸਕੂਲ ਵਿੱਚ, ਪ੍ਰਾਇਮਰੀ ਵਿੱਚ, ਫਿਰ ਹਾਈ ਵਿੱਚ, ਫਿਰ ਕਿਸੇ ਕਾਲਜ ਵਿੱਚ, ਫਿਰ ਕਿਸੇ ਯੂਨੀਵਰਸਿਟੀ ਵਿੱਚ ਜਾਂਦਾ, ਉਹ ਨਹੀਂ ਰਹਿ ਜਾਂਦਾ ਜਿਹੜਾ 5 ਸਾਲਾਂ ਦਾ ਹੁੰਦਾ। ਜੇ ਉਹ 16 ਸਾਲ ਪੜ੍ਹਦਾ ਤੇ ਹੋਰ ਵੀ ਬੜਾ ਕੁਝ ਪੜ੍ਹ ਜਾਂਦਾ। ਖੁਸ਼ਾਦਨਾ
ਸ੍ਰੀ ਵਾਹਿਗੁਰੂ,
ਬਹੁਤ ਕੁਝ। ਤੇ ਤੁਹਾਨੂੰ 5% ਬੱਚੇ ਐਸੇ ਮਿਲਣਗੇ ਜਿਹੜੇ ਯੂਨੀਵਰਸਿਟੀਆਂ ਵਿੱਚ ਵੀ ਪੜ੍ਹਨ, ਕਾਲਜ ਵਿੱਚ ਵੀ ਪੜ੍ਹਨ ਤੇ ਰੰਗ ਨਾ ਚੜੇ ਉੱਥੋਂ ਦਾ। ਬੜੇ ਬੱਚੇ ਵੇਖੋਗੇ ਤੁਸੀਂ ਪਿੰਡ ਵਿੱਚ ਸਨ, ਦਾੜੀ ਵੀ ਸੀ, ਕੇਸ ਵੀ ਸਨ, ਪਿੰਡ ਤੋਂ ਪ੍ਰਾਇਮਰੀ ਤੋਂ ਹਾਈ ਤੱਕ ਚਲੇ ਗਏ, ਥੋੜਾ ਫਰਕ ਪਿਆ, ਬਸ ਕਾਲਜ ਵਿੱਚ ਜਾਣ ਦੀ ਦੇਰ ਸੀ, ਉੱਥੋਂ ਦੀ ਰੰਗਤ ਚੜ ਗਈ। ਸੰਗਤ ਦੀ ਰੰਗਤ ਜ਼ਰੂਰ ਚੜ੍ਹਦੀ। ਇਸੇ ਕਰਕੇ ਅਰਜ ਕਰੀਦੀ ਹੈ ਵੀ ਬੱਚਿਆਂ ਨੂੰ ਲਾਓ ਇਸ ਪਾਸੇ। ਜੇ ਤੁਹਾਡੇ ਬੱਚੇ ਗੁਰਦੁਆਰੇ ਵਾਲੇ ਪਾਸੇ ਲੱਗ ਜਾਣ ਨਾ, ਜੇ ਬਾਣੀ ਪੜ੍ਹਨ, ਨਿਤਨੇਮ ਕਰਨ, ਕਦੇ ਨਾ ਰੋਕੋ ਜੋ ਮਰਜ਼ੀ ਹੋ ਜਾਏ, ਭਾਵੇਂ ਸਾਧ ਸੰਗਤ ਧੱਕਾ ਨਾ ਤੋੜਨ, ਜੇ ਉਹ ਇਸ ਪਾਸੇ ਲੱਗਣ ਤੇ ਲੱਗਣ ਦਿਓ। ਇਹ ਸਮਾਂ ਹੈ। ਆ ਨਿੱਕੇ ਨਿੱਕੇ ਬੱਚੇ ਤੁਹਾਡੇ ਅੱਜ ਯਾਦ ਕਰੋ, ਬੱਚੇ ਕਹਿੰਦੇ ਨੇ ਅਸੀਂ ਦੀਵਾਨ ਚ ਜਾਣਾ ਹੈ, ਸਿਆਣੇ ਮਾਤਾ ਪਿਤਾ ਕਹਿਣਗੇ ਚੱਲੋ, ਕਿਹੜਾ ਰੋਜ਼ ਰੋਜ਼ ਸਮਾਂ ਮਿਲਣਾ, ਛੁੱਟੀ ਵੀ ਕਰ ਲਓਗੇ ਤਾਂ ਵੀ ਕੋਈ ਨਹੀਂ, ਇੱਕ ਦਿਨ ਛੁੱਟੀ ਕਰ ਲਓਗੇ ਕੋਈ ਨਹੀਂ, ਚੱਲੋ। ਬਹੁਤੇ ਮਾਤਾ ਪਿਤਾ ਕਹਿਣਗੇ ਤੇਰੀ ਪੜ੍ਹਾਈ ਦਾ ਕੀ ਬਣੂ। ਆਖੋ ਸਤਨਾਮ, ਪੜ੍ਹਾਈ ਬਹੁਤ ਜ਼ਰੂਰੀ ਆ, ਪੜ੍ਹਾਈ ਜਿਹੜੀ ਆ
ਇਹ ਬਹੁਤ ਜ਼ਰੂਰੀ ਆ, ਪਰ ਇਹ ਜਿਹੜੀ ਸਤਸੰਗਤ ਦੀ ਪੜ੍ਹਾਈ ਆ ਇਹ ਸਭ ਤੋਂ ਜ਼ਰੂਰੀ ਆ। ਬੱਚਾ ਕਹਿੰਦਾ ਮੈਂ ਆਵਾਂ ਜਾਵਾਂ ਜੀ, ਮਾਤਾ ਪਿਤਾ ਕਹਿੰਦੇ ਨਹੀਂ ਅਜੇ ਪੜ੍ਹ ਲੈ, ਬੱਚਿਆਂ ਨੂੰ ਲੈ ਕੇ ਨਹੀਂ ਆਉਣਗੇ, ਕਹੀ ਨਹੀਂ ਤੂੰ ਸਵੇਰੇ ਸਕੂਲ ਜਾਣਾ, ਤੂੰ ਟਿਊਸ਼ਨ ਜਾਣਾ, ਤੂੰ ਪੜ੍ਹਾਈ ਕਰ। ਬੱਚਾ ਲੱਗ ਰਿਹਾ ਸੀ, ਲੱਗਣ ਨਹੀਂ ਦਿੱਤਾ। ਬੱਚਾ ਪੜ੍ਹਦਾ ਫਿਰ ਜਦੋਂ ਪੜ੍ਹਾਈ ਕਰ ਲਵੇ, ਫਿਰ ਕਹਿੰਦਾ ਲਓ ਹੁਣ ਮੈਂ 15 ਸਾਲ ਹੋ ਗਏ ਪੜ੍ਹਦੇ ਨੂੰ, ਤੁਹਾਡੇ ਆਖੇ ਲੱਗ ਕੇ 20 ਸਾਲ ਦਾ ਹੋ ਗਿਆ, ਹੁਣ ਮੈਂ ਲੱਗ ਜਾ ਇਸ ਪਾਸੇ। ਹੁਣ ਵੇਖੋ ਆ ਗੁਰੂ ਦੇ ਪਿਆਰ ਵਾਲੇ ਜਿਹੜੇ ਨੇ ਇਹਨਾਂ ਵੱਲ ਵੇਖ ਕੇ ਮੈਂ ਵੀ ਲੱਗ ਜਾ। ਫਿਰ ਕਹਿਣਗੇ ਜੇ ਤੂੰ ਇਸ ਪਾਸੇ ਹੀ ਲੱਗਣਾ ਸੀ, ਜੇ ਤੂੰ ਬਾਬਾ ਹੀ ਬਣਨਾ ਸੀ, ਫਿਰ ਪੜ੍ਹਾਇਆ ਤੈਨੂੰ ਕਾਹਦੇ ਵਾਸਤੇ, ਹੁਣ ਨੌਕਰੀ ਲੱਭ। ਉਹ ਵਿਚਾਰਾ ਫਿਰ ਡਿਗਰੀਆਂ ਚੁੱਕੀ ਫਿਰਦਾ ਨੌਕਰੀ ਲੱਭਦਾ। ਚਲੋ ਕਿਤੇ ਰੱਬ ਸਬੱਬੀ ਕਿਤੇ ਨੌਕਰੀ ਮਿਲ ਜਾਏ। ਫਿਰ ਕਹਿੰਦਾ ਹੁਣ ਲੱਗ ਜਾ, ਕਹਿੰਦੇ ਨਹੀਂ ਜੇ ਤੇਰੀ ਨੌਕਰੀ ਤੈਨੂੰ ਮਿਲੀ ਹੈ ਤੇ ਤੈਨੂੰ ਚੰਗੇ ਘਰ ਦਾ ਰਿਸ਼ਤਾ ਵੀ ਮਿਲੇਗਾ, ਦਾਜ ਦਹੇਜ ਵੀ ਬਹੁਤ ਆਉਣਾ, ਹੁਣ ਵਿਆਹ ਕਰਾ। ਫਿਰ ਚਲੋ ਜੀ ਸ਼ਾਦੀ ਕਰਾਉਂਦਾ। ਫਿਰ ਕਹਿੰਦਾ ਹੁਣ ਲੱਗ ਜਾ, ਕਹਿਣਗੇ ਹੁਣ ਬੱਚੇ ਕੌਣ ਸਾਂਭੇਗਾ। ਫਿਰ ਬੱਚੇ ਹੋ ਗਏ, ਵੱਡਾ ਹੋ ਜਾਂਦਾ, ਹੁਣ ਲੱਗ ਜਾ, ਕਹਿਣਗੇ ਨਹੀਂ ਅਜੇ ਨਹੀਂ, ਹੁਣ ਬੱਚਿਆਂ ਨੂੰ ਵੀ ਵਿਆਹ। ਜਦੋਂ ਬੱਚਿਆਂ ਦੀ ਸ਼ਾਦੀ ਕਰ ਦਿੱਤੀ, ਪੁੱਤ ਪੋਤੇ ਦੋਤਿਆਂ ਵਾਲਾ ਹੋ ਜਾਂਦਾ, ਜਦੋਂ ਪੂਰਾ ਮੋਹ ਵਿੱਚ ਫਸ ਜਾਂਦਾ, ਜਦੋਂ ਮੋਹ ਵਿੱਚ ਚੰਗੀ ਤਰ੍ਹਾਂ ਫਸ ਗਿਆ ਤੇ ਮੰਜੇ ਤੇ ਪਿਆ, ਕਹਿੰਦਾ ਹਾਏ ਮੇਰੇ ਪੁੱਤ, ਹਾਏ ਮੇਰੀਆਂ ਧੀਆਂ, ਹਾਏ ਮੇਰੇ ਪੋਤੇ, ਹਾਏ ਮੇਰੇ ਦੋਤੇ। ਜਾਨ ਨਿਕਲ ਰਹੀ ਹੁੰਦੀ ਆ, ਫਿਰ ਪੋਤੇ ਦੋਤਿਆਂ ਨੂੰ ਯਾਦ ਕਰਦਾ, ਸੱਦੋ ਮੇਰੇ ਮੁੰਡੇ ਨੂੰ, ਮੇਰੇ ਮੂੰਹ ਵਿੱਚ ਪਾਣੀ ਦਾ ਚਮਚਾ ਪਾਏ। ਉਹ ਦੁਨੀਆਂ ਦੇ ਲੋਕ ਤੇ ਉਦੋਂ ਕਹਿਣਗੇ ਨਾ ਨਾ ਨਾ, ਬੱਚਿਆਂ ਨੂੰ ਯਾਦ ਨਾ ਕਰ, ਹੁਣ ਵਾਹਿਗੁਰੂ ਦਾ ਨਾਂ ਲੈ, ਆਖੋ ਸਤਨਾਮ। ਇਹ ਤੇ ਉਦੋਂ ਕਹਿਣਗੇ ਨਾ ਨਾ ਨਾ, ਕਹਿਣਗੇ ਲੈ ਰੱਬ ਰੱਬ ਕਰ, ਹੁਣ ਕਿੱਥੇ, ਸਾਰੀ ਜ਼ਿੰਦਗੀ ਨਹੀਂ ਕਹਿਣਗੇ। ਤੇ ਧੰਨ ਭਾਗ ਉਹਨਾਂ ਮਾਤਾ ਪਿਤਾ ਦੇ ਜਿਹੜੇ ਆਪਣੇ ਬੱਚਿਆਂ ਨੂੰ ਕਹਿਣ, ਬੱਚਿਓ ਤਨਖਾਹ ਦੀ ਲੋੜ ਨਹੀਂ, ਵੇਖਣਾ ਕਿਤੇ ਸਿੱਖੀ ਨੂੰ ਦਾਗ ਨਾ ਲੱਗ ਜਾਏ। ਤੁਹਾਡੇ ਕੇਸ ਦਾੜੀ ਏਦਾਂ ਹੀ ਰਹਿਣੇ ਚਾਹੀਦੇ ਆ, ਕੋਈ ਗੱਲ ਨਹੀਂ, ਨਹੀਂ ਬਾਹਰ ਜਾਓਗੇ ਕੀ ਫਰਕ ਪੈਂਦਾ, ਕੋਈ ਗੱਲ ਨਹੀਂ, ਵੇਖਣਾ ਕਿਤੇ ਸਿੱਖੀ ਨੂੰ ਦਾਗ ਨਾ ਲਾਉਣਾ। ਉਹ ਮਾਤਾ ਪਿਤਾ ਧੰਨ ਨੇ, ਉਹ ਪਿਤਾ ਧੰਨ ਆ, ਉਹ ਮਾਂ ਧੰਨ ਆ ਪਿਆਰਿਓ, ਜਿਹੜੀ ਆਪਣੇ ਬੱਚੇ ਨੂੰ ਕਿਤੇ ਇਹ ਸਿੱਖਿਆ ਦੇਵੇ। ਤੇ ਜਿਹੜੀ ਮਾਂ ਨੇ ਇਹ ਸਿੱਖਿਆ ਦਿੱਤੀ, ਢਾਈ ਮਾਵਾਂ ਹੀ ਮੰਨੀਆਂ, ਇੱਕ ਰਾਜੇ ਗੋਪੀ ਚੰਦ ਦੀ ਮਾਤਾ, ਇੱਕ ਬਾਬੇ ਫਰੀਦ ਦੀ ਮਾਂ ਨੂੰ ਦਰਜਾ ਮਿਲਿਆ, ਅੱਧਾ ਦਰਜਾ ਮਿਲਿਆ ਧਰੂ ਦੀ ਮਾਂ ਨੂੰ, ਢਾਈ ਮਾਵਾਂ ਹੀ ਮੰਨੀਆਂ। ਅੱਧਾ ਦਰਜਾ ਕਿਉਂ ਮਿਲਿਆ? ਰਾਜੇ ਗੋਪੀ ਚੰਦ ਦੀ ਮਾਂ ਨੇ ਲਗਨ ਲਾਈ, ਉਹਨੂੰ ਸਿੱਧੇ ਪਾਸੇ ਲਾਇਆ, ਬਾਬੇ ਫਰੀਦ ਦੀ ਮਾਂ ਨੇ ਲਗਨ ਲਾਈ ਤੇ ਧਰੂ ਬਾਲਕ ਦੀ ਮਾਂ ਨੇ ਨਾਲੇ ਤੇ ਲਗਨ ਲਾਈ। ਬਾਅਦ ਵਿੱਚ ਮੋਹ ਕਰ ਬੈਠੀ, ਕਹਿੰਦੀ ਮੈਂ ਤੈਨੂੰ ਜਾਣ ਨਹੀਂ ਦੇਣਾ। ਬਾਲਕ ਚੱਲਿਆ ਤੇ ਗਿਆ, 5 ਮਹੀਨੇ ਦੀ ਬੰਦਗੀ, ਸਿਰਫ 5 ਮਹੀਨੇ ਦੀ ਧਰੂ ਦੀ, ਛੱਡ ਕੇ ਮਾਂ ਨੂੰ ਚੱਲਿਆ ਤੇ ਗਿਆ। ਪਰ ਮਾਂ ਨੇ ਰੋਕਿਆ, ਬਹੁਤ ਲਗਨ ਲਾਈ ਤੇ ਸੀ, ਪਰ ਅੱਧਾ ਹੀ ਦਰਜਾ ਮਿਲਿਆ ਇਸ ਕਰਕੇ। ਤੇ ਬਾਣੀ ਦੇ ਵਿੱਚ ਜਿੱਥੇ ਸੱਤ ਪੁਰਖਾਂ ਨੂੰ ਸਤਿਕਾਰ ਮਿਲ ਰਿਹਾ, ਜਿੱਥੇ ਗੁਰਮੁਖਾਂ ਨੂੰ, ਸੰਤਾਂ ਭਗਤਾਂ ਨੂੰ, ਸਾਧੂਆਂ ਨੂੰ ਸਤਿਕਾਰ ਮਿਲ ਰਿਹਾ, ਉੱਥੇ ਨਾਮ ਜਪਣ ਵਾਲਿਆਂ ਦੀਆਂ ਮਾਵਾਂ ਨੂੰ ਵੀ ਸਤਿਕਾਰ ਮਿਲ ਰਿਹਾ। ਬਾਬਾ ਫਰੀਦ ਜੀ ਕਹਿੰਦੇ ਨੇ, ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕੰਡ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼, ਸੇ ਤਿੰਨ ਧਨ ਜਣੇਂਦੀ ਮਾਓ ਆਏ।
ਧਨ ਧਨ ਨੇ ਜਣੇਂਦੀਆਂ ਮਾਵਾਂ, ਜਿਨ੍ਹਾਂ ਦੇ ਬੱਚੇ ਨਾਮ ਜਪਦੇ। ਧਨ ਨੇ ਜਣੇਂਦੀਆਂ ਮਾਵਾਂ, ਜਿਨ੍ਹਾਂ ਦੇ ਬੱਚੇ ਨਾਮ ਜਪਦੇ। ਮਾਵਾ ਬੱਚੇ ਨਾਮ ਜਪਦੇ ਧੰਨ ਧੰਨ ਨੇ ਜਣੇ ਦੀਆਂ ਮਾਵਾਂ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਧੰਨ ਧੰਨ ਨੇ ਜਣੇ
ਜਣੇਂਦੀ ਮਾਓ ਆਏ ਸਫਲ ਸੇ।
ਗੁਸਾਈ ਜੀ ਨੇ ਤੇ ਇੱਥੋਂ ਤੱਕ ਵੀ ਆਖਿਆ ਕਿ ਐ ਮਾਂ ਜੇ ਜਨਮ ਦੇਣ ਲੱਗੀ ਆ ਤੇ ਕਿਸੇ ਦਾਨੀ ਨੂੰ ਜਨਮ ਨਹੀਂ, ਜੇ ਮਾਂ ਤੂੰ ਜਨਮ ਦੇਣਾ ਨਾ ਕਿਸੇ ਭਗਤ ਪੁੱਤਰ ਨੂੰ ਜਨਮ ਦਈ, ਕਿਸੇ ਸੂਰਮੇ ਪੁੱਤਰ ਨੂੰ ਜਨਮ ਦਈ। ਜਨਨੀ ਜਨੈ ਤੂੰ ਭਗਤ ਜਨ ਕਹਿ ਦਾਤਾ ਕਹਿ ਸੂਰ, ਕਹਿੰਦੇ ਨਹੀਂ ਤੋ ਜਨਨੀ ਬਾਂਝ ਰਹੋ ਕਾਹੇ ਗਵਾਵੈ ਨੂਰ। ਮਾਂ ਜਨਮ ਦੇਣਾ ਕਿਸੇ ਦਾਨੀ ਨੂੰ, ਕਿਸੇ ਭਗਤ ਨੂੰ, ਕਿਸੇ ਸੂਰਮੇ ਨੂੰ ਜਨਮ ਦੇ, ਤੇ ਜੇ ਤੇਰਾ ਪੁੱਤ ਇਹਨਾਂ ਤਿੰਨਾਂ ਗੁਣਾਂ ਤੋਂ ਹੀਣਾ ਜੰਮੇਗਾ ਨਾ, ਫਿਰ ਕੱਲ ਨੂੰ ਉਹਨਾਂ ਨੂੰ ਜੰਮਣਾ ਜਿਹੜੇ ਆ ਕੇ ਧਰਤੀ ਤੇ ਬੋਝ ਬਣ ਜਾਣ। ਖੁਸ਼ਨਾ
ਸ੍ਰੀ ਵਾਹਿਗੁਰੂ।
ਉਹ ਪਿਆਰਿਓ ਕਿੱਡਾ ਵੱਡਾ ਦੁੱਖ ਲੱਗਦਾ ਹੈ ਜਦੋਂ ਸਾਨੂੰ ਇਹ ਗੱਲ ਬਾਪੂ ਆਖੇ ਵੀ ਮੁੰਡਿਆ ਤੂੰ ਮੇਰੇ ਤੇ ਬੋਝ ਹੈ, ਕਿੱਡਾ ਦੁੱਖ ਲੱਗਦਾ। ਬੜੇ ਇੱਥੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਦੇ ਬੱਚੇ ਕਹਿੰਦੇ ਨੇ ਬਾਪੂ ਤੂੰ ਮਰ ਜਾ ਪਰਾਂ ਲੈ ਜਾ ਮਗਰੋਂ, ਮੈਂ ਤੂੰ ਬੋਝ ਹੈ ਸਾਡੇ ਤੇ। ਬੜੇ ਮਾਤਾ ਪਿਤਾ ਇੱਦਾਂ ਦੇ ਨਹੀਂ ਜਿਨ੍ਹਾਂ ਨੂੰ ਬੱਚੇ ਬੋਝ ਹੀ ਸਮਝਦੇ ਨੇ। ਉਹ ਕਹਿੰਦਾ ਛੋਟੇ ਮੁੰਡੇ ਨਾਲ ਰਹਿ, ਛੋਟਾ ਕਹਿੰਦਾ ਵੱਡੇ ਨਾਲ ਰਹਿ, ਵੱਡਾ ਕਹਿੰਦਾ ਵਿਚਾਲੜੇ ਨਾਲ ਰਹਿ, ਬਾਪੂ ਕਿੱਥੇ ਰਵੇ, ਬੋਝ ਹੀ ਆ ਨਾ। ਤੇ ਜਿਹੜੇ ਬੰਦਿਆਂ ਨੂੰ ਬੱਚੇ ਬੋਝ ਸਮਝਦੇ ਨੇ ਕਿੰਨੇ ਦੁਖੀ ਆ ਅਸੀਂ, ਅਸੀਂ ਦੁਖੀ ਹਾਂ ਵੀ ਸਾਨੂੰ ਲੈ ਬੋਝ ਹੀ ਸਮਝਦੇ ਨੇ। ਜਿਹੜੇ ਬੱਚੇ ਕੰਮ ਨਾ ਕਰਨ, ਨੌਕਰੀ ਨਾ ਕਰਨ, ਪੜ੍ਹਾਈ ਨਾ ਕਰਨ, ਤੇ ਉਹਨਾਂ ਨੂੰ ਮਾਤਾ ਪਿਤਾ ਕਹਿੰਦੇ ਮੁੰਡਿਆ ਇਹੋ ਜਿਹਾ ਨਾ ਹੀ ਜੰਮਦਾ, ਤੂੰ ਤੇ ਸਾਡੇ ਤੇ ਬੋਝ ਬਣਿਆ ਹੋਇਆ, ਤੈਨੂੰ ਵਿਹਲੇ ਨੂੰ ਕਿੱਥੇ ਖਵਾਈਏ। ਜੇ ਸਾਨੂੰ ਕੋਈ ਕਹੇ ਵੀ ਬੋਝ ਆ ਤੂੰ ਮੇਰੇ ਤੇ, ਮਾਤਾ ਪਿਤਾ ਜੇ ਸਾਨੂੰ ਕੋਈ ਕਹੇ ਤੇ ਸਾਨੂੰ ਕਿੰਨਾ ਦੁੱਖ ਲੱਗਦਾ। ਮਹਾਰਾਜ ਕਹਿੰਦੇ ਨੇ ਉਹ ਜਿਹੜੇ ਨਾਮ ਨਹੀਂ ਜਪਦੇ, ਜਿਨ੍ਹਾਂ ਕੋਲ ਅੰਮ੍ਰਿਤ ਵੇਲਾ ਹੈ ਨਹੀਂ, ਜਿਨ੍ਹਾਂ ਕੋਲ ਅੰਮ੍ਰਿਤਮਈ ਗੁਰਬਾਣੀ ਹੈ ਨਹੀਂ, ਜਿਨ੍ਹਾਂ ਕੋਲ ਨਿਤਨੇਮ ਹੈ ਨਹੀਂ, ਜਿਨ੍ਹਾਂ ਕੋਲ ਸੇਵਾ ਹੈ ਨਹੀਂ, ਮਹਾਰਾਜ ਕਹਿੰਦੇ ਨੇ ਉਹ ਤੇ ਧਰਤੀ ਤੇ ਬੋਝ। ਇਹ ਰੱਬ ਦੀ ਬਣਾਈ ਹੋਈ ਧਰਤੀ ਹੈ, ਇਹ ਉਹਦਾ ਹੀ ਹੈ ਸਾਰਾ ਕੁਝ,
ਇਹ ਉਹਦਾ ਘਰ ਹੈ। ਉਹ ਕਹਿੰਦੇ ਮੇਰੇ ਘਰ ਵਿੱਚ ਉਹ ਬੋਝ ਨੇ ਜਿਹੜੇ ਬੰਦਗੀ ਨਹੀਂ ਕਰਦੇ। ਵਿਸਰਿਆ ਜਿਨ ਨਾਮ ਸੇ ਭੋਏ ਭਾਰਤੀ, ਕਹਿੰਦੇ ਭਾਰ ਹੈ ਉਹਨਾਂ ਦਾ ਜਿਨ੍ਹਾਂ ਨੂੰ ਨਾਮ ਵਿਸਰਿਆ, ਜਿਨ੍ਹਾਂ ਕੋਲ ਬੰਦਗੀ ਨਹੀਂ। ਤੇ ਬੜੀ ਵਾਰੀ ਬੇਨਤੀ ਕਰਦਾ ਹੁਣ ਬੰਦਾ ਹੈ ਹੀ ਉਹ ਜਿਹੜਾ ਬੰਦਗੀ ਕਰੇ। ਅਸੀਂ ਲੜ ਪੈਂਦੇ ਹਾਂ ਕਈ ਵਾਰੀ, ਲੜਦੇ ਲੜਦੇ ਕਹਿੰਦੇ ਹਾਂ ਉਹ ਫਲਾਣਿਆ ਤੂੰ ਮੈਨੂੰ ਬੰਦਾ ਹੀ ਨਹੀਂ ਸਮਝਦਾ, ਉਹ ਫਲਾਣਾ ਤੇ ਬੜਾ ਹੰਕਾਰੀ ਆ, ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਮੈਂ ਗਿਆ ਜੀ, ਮੇਰੀ ਉਹਨੇ ਬੜੀ ਤੋਹੀਨ ਕੀਤੀ, ਉਹ ਬੰਦੇ ਨੂੰ ਬੰਦਾ ਸਮਝਦੇ ਨਹੀਂ, ਆਕੜਿਆ ਫਿਰਦਾ। ਤੇ ਮਹਾਰਾਜ ਨੂੰ ਪੁੱਛੋ ਸੱਚੇ ਪਾਤਸ਼ਾਹ ਦੁਨੀਆਂ ਦੀ ਗੱਲ ਨਹੀਂ, ਕਿਸੇ ਵਾਸਤੇ ਮੈਂ ਕੋਈ ਹਾਂ, ਕਿਸੇ ਵਾਸਤੇ ਮੈਂ ਕੋਈ ਹਾਂ, ਕੋਈ ਮੈਨੂੰ ਬੜਾ ਪਿਆਰਾ ਸਮਝਦਾ, ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੇ ਬਾਰੇ ਮੇਰੇ ਬਾਰੇ ਤੁਹਾਡਾ ਕੀ ਖਿਆਲ ਹੈ, ਮੇਰੇ ਬਾਰੇ ਕੀ ਖਿਆਲ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦੇ ਸੇਜ ਪਵੇ ਵਿੱਚ ਬੰਦੀ, ਵੇਖਣ ਕੋ
ਦੀਦਾਰ
ਦੀਦਾਰ। ਕਹਿੰਦੇ ਅਸੀਂ ਬੰਦੇ ਮੰਨਣੇ ਉਹਨਾਂ ਨੂੰ ਆ ਜਿਹੜੇ ਬੰਦਗੀ ਕਰਦੇ, ਜਿਨ੍ਹਾਂ ਕੋਲ ਬੰਦਗੀ ਨਹੀਂ ਉਹ ਬੰਦਾ ਕੋਈ। ਜੇ ਆਖੀਏ ਬੱਚਿਆਂ ਦੀ ਸੰਭਾਲ ਕਰਨੀ ਹੈ ਤੇ ਪਸ਼ੂ ਵੀ ਕਰ ਲੈਂਦੇ ਨੇ। ਜੇ ਆਖੀਏ ਅਸੀਂ ਵੀ ਅਸੀਂ ਇਸੇ ਵਾਸਤੇ ਜੰਮੇ ਆ ਵੀ ਬੱਚੇ, ਪਹਿਲਾਂ ਬੱਚਿਆਂ ਨੂੰ ਜਨਮ ਦਿਓ, ਫਿਰ ਉਹਨਾਂ ਨੂੰ ਪੜ੍ਹਾਓ ਲਿਖਾਓ, ਫਿਰ ਉਹਨਾਂ ਵਾਸਤੇ ਘਰ ਬਣਾਓ, ਉਹਨਾਂ ਵਾਸਤੇ ਖੱਪਦੇ ਰਹੋ, ਉਸ ਤੋਂ ਬਾਅਦ ਬਸ ਫਿਰ ਇੱਦਾਂ ਹੀ ਜਾਨ ਨਿਕਲ ਜਾਏ, ਬੱਚਿਆਂ ਨੂੰ ਘਰ ਬਾਰ ਛੜਾ ਬਣਾ ਕੇ ਚਲੇ ਜਾਓ। ਇਹ ਤੇ ਫਿਰ ਪੰਛੀ ਵੀ ਕਰ ਲੈਂਦੇ ਨੇ, ਆਲਣੇ ਤੇ ਪੰਛੀ ਵੀ ਬਣਾਉਂਦੇ ਨੇ, ਆਪਣਾ ਜਿੰਨੀ ਕੁ ਮਿਹਨਤ ਉਹ ਵੀ ਕਰਦੇ ਨੇ। ਜੇ ਬੱਚਿਆਂ ਦੀ ਪਰਵਰਿਸ਼ ਦੀ ਗੱਲ ਹੈ ਤੇ ਪਸ਼ੂ ਪੰਛੀ ਵੀ ਕਰ ਲੈਂਦੇ ਆ, ਇਹ ਤਾਂ ਕਿਹੜੀ ਵੱਡੀ ਗੱਲ ਨਹੀਂ ਕੋਈ। ਤੇ ਇੱਕ ਗੱਲ ਹੋਰ ਆ, ਪਸ਼ੂ ਪੰਛੀ ਨਿਰਮੋਹ ਨੇ। ਇਹ 84 ਲੱਖ ਜੂਨਾਂ ਦਾ ਸਰਦਾਰ, ਅਸੀਂ ਮੋਹ ਚ ਫਸੇ ਹਾਂ। ਪਸ਼ੂ ਵੀ ਮੋਹ ਤੋਂ ਮੁਕਤ ਨੇ, ਪੰਛੀ ਵੀ ਮੋਹ ਤੋਂ ਮੁਕਤ ਨੇ। ਤੁਸੀਂ ਕਦੇ ਵੇਖਿਆ ਮੱਝ, ਥੋੜੇ ਦਿਨ ਹੋਏ ਹੋਣ ਅਜੇ ਉਹਦਾ ਬੱਚਾ ਛੋਟਾ ਜਿਹਾ ਹੋਵੇ, ਬਹੁਤਾ ਨਹੀਂ 5-10 ਦਿਨ ਦਾ ਹੋਵੇ, ਤੇ ਜ਼ਿਮੀਦਾਰ ਮੱਝ ਨੂੰ ਲੈ ਕੇ ਜਾਂਦੇ ਨੇ ਮੰਡੀ, ਮੈਸ ਨੂੰ ਕਹਿ ਲਓ। ਉਹ ਮੱਝ ਦੇ ਜਿਹੜਾ ਜਾ ਹੁੰਦਾ, ਜਿਹੜਾ ਕੱਟਰੂ ਹੁੰਦਾ, ਜਿਹੜਾ ਉਹਦਾ ਬੱਚਾ ਹੁੰਦਾ, ਉਹਨੂੰ ਕਈ ਵਾਰੀ ਜ਼ਿਮੀਦਾਰ ਨਾ ਟੋਕਰੇ ਵਿੱਚ ਪਾ ਕੇ ਤੇ ਸਾਈਕਲ ਦੇ ਪਿੱਛੇ ਰੱਖ ਲੈਂਦੇ। ਪਿਛਲੇ ਕਿਸੇ ਸਮੇਂ 'ਚ ਪਿੱਛੇ ਰੱਖ ਲਿਆ, ਸਾਈਕਲ ਜਾ ਰਿਹਾ, ਮੱਝ ਆਪੇ ਹੀ ਤੁਰੀ ਜਾਂਦੀ, ਮਗਰ ਸੰਗਲ ਪਾਉਣ ਦੀ ਲੋੜ ਹੀ ਨਹੀਂ, ਕਿਉਂਕਿ ਮੋਹ ਹੈ ਉਹਨੂੰ। ਪਤਾ ਕਿਉਂ? ਉਹਨੂੰ ਪਤਾ ਵੀ ਇਹ ਮੇਰੇ ਦੁੱਧ ਬਿਨਾਂ ਬਚ ਨਹੀਂ ਸਕਦਾ, ਇਹਦੀ ਖੁਰਾਕ ਮੇਰਾ ਦੁੱਧ ਹੈ। ਤੇ ਤੁਸੀਂ ਵੇਖਿਓ 5 ਦਿਨ ਦਾ ਬੱਚਾ ਲੈ ਜਾਓਗੇ, ਮੱਝ ਮਗਰ ਮਗਰ ਜਾਏਗੀ ਤੁਹਾਡੇ। 5 ਮਹੀਨਿਆਂ ਦੇ ਬੱਚੇ ਨੂੰ ਲੈ ਜਾਓ, ਮੱਝ ਨਹੀਂ ਜਾਏਗੀ। 5 ਮਹੀਨਿਆਂ ਦੇ ਬੱਚੇ ਨੂੰ ਲੈ ਜਾਓ ਜਿੱਥੇ ਮਰਜ਼ੀ, ਮੱਝ ਵੇਖਦੀ ਵੀ ਨਹੀਂ। ਪਹਿਲਾਂ ਉਹ ਕਹਿੰਦੀ ਹੈ ਮੇਰੇ ਕੋਲ ਬੰਨੋ ਇਹਨੂੰ ਹਰ ਸਮੇਂ। ਜਦੋਂ ਬੱਚਾ 5 ਮਹੀਨਿਆਂ ਦਾ ਹੋ ਜਾ ਉਹਨੂੰ ਜਿੱਥੇ ਮਰਜ਼ੀ ਬੰਨ ਦਿਓ। ਕਿਉਂ ਨਹੀਂ? ਕਿਉਂਕਿ ਉਹਨੂੰ ਪਤਾ ਵੀ ਇਹਦੀ ਖੁਰਾਕ ਇਹਦੇ ਕੋਲ ਹੈ, ਹੁਣ ਮੇਰੇ ਬਿਨਾਂ ਸਾਰ ਲਏਗਾ। ਸਤਨਾਮ
ਸ੍ਰੀ ਵਾਹਿਗੁਰੂ।
ਉਹਨਾਂ ਦਾ ਮੋਹ ਮੱਝਾਂ ਦਾ, ਪੰਛੀਆਂ ਦਾ ਮੋਹ ਤੁਸੀਂ ਵੇਖਣਾ। ਪੰਛੀ ਉਹਨਾਂ ਚਿਰ ਬੱਚੇ ਦਾ ਬੜਾ ਧਿਆਨ ਰੱਖਦੇ ਨੇ ਜਿੰਨਾ ਚਿਰ ਉੱਡਣ ਜੋਗੇ ਨਾ ਹੋਣ। ਜਿੱਦਣ ਉੱਡਣ ਜੋਗੇ ਹੋ ਗਏ, ਜਿੱਦਣ ਬੱਚੇ ਉੱਡਣ ਜੋਗੇ ਹੋ ਗਏ, ਉਦਣ ਪੰਛੀ ਕਿਤੇ ਹੋਰ ਨੇ, ਬੱਚੇ ਕਿਤੇ ਹੋਰ ਨੇ। ਉੱਡ ਸਕਦੇ ਹੋ ਤੁਸੀਂ, ਉੱਡੋ ਹੁਣ ਨਿਰਮੋਹ। ਤੇ ਇੱਥੇ ਸਾਡਾ ਕੀ ਕੰਮ? ਇੱਥੇ ਪੋਤੇ ਵੀ ਹੋ ਗਏ, ਪੜੋਤੇ ਵੀ ਹੋ ਗਏ, 80 ਸਾਲਾਂ ਦਾ ਬਾਪੂ ਵੀ ਕਹੀ ਜਾਂਦਾ, ਹਾਏ ਮੇਰੇ ਬੱਚੇ, ਮੇਰਾ ਪਰਿਵਾਰ। ਪਰ ਮੋਹ ਤੋਂ ਮੁਕਤ ਹੋਣਾ ਹੈ। ਮਹਾਰਾਜ ਨੇ ਆਖਿਆ ਘਰ ਨਾ ਛੱਡੋ, ਬੱਚੇ ਨਾ ਛੱਡੋ, ਪਰਿਵਾਰ ਵਿੱਚ ਰਹੋ, ਪਰ ਪਰਿਵਾਰ ਤੋਂ ਉੱਚੇ ਰਵੋ। ਤੇ ਯਾਦ ਰੱਖਣਾ, ਅੱਜ ਤੋਂ ਗੱਲ ਪੱਲੇ ਬੰਨ ਕੇ ਵੇਖੀਏ ਜਰਾ, ਨਿਤਨੇਮ ਵੱਲ, ਸਿਮਰਨ ਵੱਲ ਜਰਾ ਕੁ ਵਧੋਗੇ ਨਾ, ਮੋਹ ਤੋਂ ਮੁਕਤ ਆਪੇ ਹੀ ਹੋ ਜਾਵਾਂਗੇ। ਹੇਮਕੁੰਡ ਸਾਹਿਬ ਜਾਂਦੇ ਹੋ ਸਾਰੇ, ਤੁਹਾਡੇ 'ਚ ਬੜੇ ਗਏ ਹੋਣਗੇ ਹੇਮਕੁੰਡ ਸਾਹਿਬ ਦਰਸ਼ਨ ਕਰਨ। ਕਈ ਨਵੇਂ ਨਵੇਂ ਜਾਣਗੇ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਉਹ ਕੀ ਕਰਨਗੇ, ਕਾਫੀ ਸਮਾਨ ਨਾਲ ਬੰਨ ਲੈਣਗੇ ਵੀ ਪੈਦਲ ਚੱਲ ਕੇ ਜਾਵਾਂਗੇ। ਉਹ ਜਦੋਂ ਪੈਦਲ ਤੁਰਦੇ ਨੇ ਤੇ ਫਿਰ ਜਿਉਂ ਜਿਉਂ ਚੜ੍ਹਾਈ ਚੜ੍ਹਦੇ ਨੇ ਥੱਕਦੇ ਨੇ, ਥੱਕਣ ਕਰਕੇ ਫਿਰ ਆਪਣਾ ਸਮਾਨ ਨਾਲ ਦੇ ਨੂੰ ਫੜਾਉਣਗੇ, ਆਹ ਬੈਗ ਤੂੰ ਫੜ ਲੈ, ਇੱਕ ਮੈਂ ਚੱਕ ਲੈਂਦਾ, ਆਹ ਲਿਫਾਫਾ ਤੂੰ ਫੜ ਲੈ, ਆਹ ਸੂਟਕੇਸ ਤੂੰ ਫੜ ਲੈ, ਹੌਲੀ ਹੌਲੀ ਗੱਠੜੀਆਂ ਲਾ ਦਿੰਦਾ। ਜਦੋਂ ਉੱਪਰ ਪੌੜੀਆਂ ਦੇ ਕੋਲ ਜਾਓਗੇ, ਕਹਿੰਦੇ ਕਹਾਉਂਦੇ ਬੰਦੇ ਦੀ ਬੱਸ ਹੋ ਜਾਂਦੀ, ਉਹ ਕਹਿੰਦਾ ਵੀ ਹੁਣ ਤੇ ਮੇਰਾ ਸਰੀਰ ਵੀ ਕੋਈ ਲੈ ਜੇ ਚੁੱਕ ਕੇ, ਭਾਵੇਂ ਕਿ ਚੜ੍ਹ ਅਸੀਂ ਜਾਂਦੇ ਹਾਂ, ਪਰ ਉੱਪਰ ਜਾ ਕੇ ਪੌੜੀਆਂ ਦੇ ਕੋਲ ਬੱਸ ਹੋ ਜਾਂਦੀ ਆ ਵੀ ਹੁਣ ਤੇ ਮੇਰਾ ਸਰੀਰ ਵੀ ਕੋਈ ਹੋਰ ਹੀ ਲੈ ਜੇ ਚੁੱਕ ਕੇ। ਹੇਮਕੁੰਡ ਸਾਹਿਬ ਨੇੜੇ ਆ ਗਿਆ, ਸਰੀਰ ਵੀ ਬੋਝ ਜਾਪਣ ਲੱਗ ਪੈਂਦਾ ਵੀ ਹੁਣ ਤੁਰਿਆ ਨਹੀਂ ਜਾਂਦਾ, ਬੇਵਾਹ ਹੋ ਗਈ। ਪਹਿਲਾਂ ਗਠੜੀਆਂ ਲਾਈ ਗਿਆ ਲਾਈ ਗਿਆ ਲਾਈ ਗਿਆ, ਉੱਤੇ ਜਾ ਕੇ ਤੇ ਇਦਾਂ ਹੁੰਦਾ ਮੇਰਾ ਸਰੀਰ ਵੀ ਕੋਈ ਲੈ ਜੇ ਚੁੱਕ ਕੇ, ਬਿਲਕੁਲ ਇਸੇ ਤਰ੍ਹਾਂ। ਜਦੋਂ ਆਪਾਂ ਰੂਹਾਨੀਅਤ ਦੇ ਰਾਹ ਤੇ ਤੁਰਨਾ ਹੈ, ਜਦੋਂ ਅਸੀਂ ਅੰਮ੍ਰਿਤ ਛਕਣਾ ਹੈ ਨਾ, ਗੁਰੂ ਵਾਲੇ ਬਣਨਾ ਹੈ, ਪਹਿਲਾਂ ਤੇ ਅਸੀਂ ਗਠੜੀਆਂ ਬੜੀਆਂ ਸੰਭਾਲੀਆਂ ਹੋਈਆਂ ਨੇ ਵੀ ਜ਼ਮੀਨ ਵੀ ਮੇਰੇ ਹੱਥ ਰਵੇ, ਬੱਚੇ ਵੀ ਮੇਰੇ ਕੰਟਰੋਲ 'ਚ ਰਹਿਣ, ਘਰ ਦੀ ਜਿਹੜਾ ਹਿਸਾਬ ਕਿਤਾਬ ਕਰਨਾ ਮੈਂ ਹੀ ਕਰਾਂਗਾ, ਆੜਤੀ ਨਾਲ ਗੱਲ ਕਰਨੀ ਹੈ ਮੈਂ ਹੀ ਕਰਾਂਗਾ, ਜੇ ਬੈਂਕ 'ਚ ਜਾਣਾ ਤੇ ਮੈਂ ਹੀ ਜਾਊਂ, ਜੇ ਮੱਝ ਖਰੀਦਣੀ ਹੈ ਤੇ ਮੈਂ ਹੀ ਲੈ ਕੇ ਆਊਂ, ਜੇ ਗਾਂ ਲਿਆਉਣੀ ਹੈ ਮੈਂ ਲਿਆਊਂ, ਜੇ ਵੇਚੂ ਤੇ ਤਾਂ ਵੀ ਮੈਂ ਹੀ ਵੇਚੂ। ਕਿੰਨੀਆਂ ਪੰਡਾਂ ਚੁੱਕੀ ਫਿਰਦਾ ਬੰਦਾ। ਤੇ ਜਦੋਂ ਇਹਨੂੰ ਕਦੇ ਕੋਈ ਰੱਬ ਦਾ ਪਿਆਰਾ ਮਿਲ ਜਾ ਤੇ ਆਖੇ ਆ ਤੈਨੂੰ ਸੱਚਖੰਡ ਵੱਲ ਤੋਰਾਂ ਥੋੜਾ ਜਿਹਾ, ਆ ਜਾ ਤੈਨੂੰ ਗੁਰੂ ਵੱਲ ਤੋਰਾਂ, ਜਿਉਂ ਜਿਉਂ ਫਿਰ ਇਹ ਚੜ੍ਹਾਈ ਚੜ੍ਹਦਾ ਨਾ, ਸਟੈਪ ਬਾਈ ਸਟੈਪ ਅੱਗੇ ਚੱਲਦਾ ਇਹ, ਹੌਲੀ ਹੌਲੀ ਜਦੋਂ ਥੋੜ੍ਹੀ ਦੂਰ ਜਾਂਦਾ ਹੇਮਕੁੰਡ ਸਾਹਿਬ ਜਾਣ ਲੱਗਿਆ ਜਿਵੇਂ ਅਸੀਂ, ਉਦੋਂ ਫਿਰ ਥੋੜ੍ਹਾ ਥੋੜ੍ਹਾ ਬੋਝ ਲਾਉਣਾ ਸ਼ੁਰੂ ਕਰ ਦਿੰਦਾ। ਕਿਵੇਂ ਜਿੱਥੇ ਕਿਤੇ ਇਹ ਰਿਸ਼ਤੇਦਾਰੀਆਂ ਬਿਨਾਂ ਸਾਰਦਾ ਨਹੀਂ ਸੀ ਨਾ, ਵੀ ਇੱਕ ਮਹੀਨੇ ਵਿੱਚ ਮੈਂ ਸਾਰਿਆਂ ਦੇ ਗੇੜਾ ਦੇ ਕੇ ਆਉਣਾ, ਮੈਂ 6 ਮਹੀਨਿਆਂ ਵਿੱਚ ਫਲਾਣਾ ਮੇਰਾ ਰਿਸ਼ਤੇਦਾਰ ਹੈ ਉਹਨੂੰ ਮਿਲ ਕੇ ਆਉਣਾ, ਸਾਲ ਤੁਰਿਆ ਹੀ ਰਹਿੰਦਾ ਸੀ ਬੈਗ ਚੱਕੀ, ਫਿਰ ਸੋਚਦਾ ਹੈ ਜਦੋਂ ਗੁਰੂ ਵਾਲੇ ਪਾਸੇ ਲੱਗਦਾ ਨਾ, ਫਿਰ ਕਹਿੰਦਾ ਵੀ ਕੋਈ ਗੱਲ ਨਹੀਂ, ਜਿਹੜਾ ਸਮਾਂ ਉੱਥੇ ਜਾਣਾ ਉਹੀ ਸਤ ਸੰਗਤ ਲੱਭੋ, ਕਿਤੇ ਨਾ ਕਿਤੇ ਗੁਰਦੁਆਰੇ ਚੱਲੋ, ਦੋ ਦਿਨ ਸੇਵਾ ਤੇ ਲਾਓ, ਆਨੰਦਪੁਰ ਸਾਹਿਬ ਚੱਲੇ ਚੱਲੋ, ਹੇਮਕੁੰਡ ਚੱਲੇ ਚੱਲੋ, ਦਮਦਮਾ ਸਾਹਿਬ ਚੱਲੇ ਚੱਲੋ, ਥੋੜ੍ਹੇ ਥੋੜ੍ਹੇ ਬੋਝ ਲਾਉਂਦਾ, ਫਿਰ ਥੋੜ੍ਹਾ ਜਿਹਾ ਹੋਰ ਚੜ੍ਹਾਈ ਚੜ੍ਹ ਜਾਂਦਾ, ਮਨ ਵਿੱਚ ਵੈਰਾਗ ਪੈਦਾ ਹੋ ਜਾਂਦਾ। ਤੇ ਜਿਹੜਾ ਬੰਦਾ ਕਦੇ ਕਿਸੇ ਨੂੰ ਖੰਗਨ ਨਹੀਂ ਸੀ ਦਿੰਦਾ, ਇੱਕ ਦਿਨ ਆਪਣੇ ਬੱਚਿਆਂ ਨੂੰ ਚਾਬੀਆਂ ਫੜਾ ਦਿੰਦਾ ਵੀ ਆਹ ਚੱਕੋ ਤੁਸੀਂ ਸਾਂਭੋ, ਤੁਹਾਡਾ ਘਰ ਹੈ, ਜਿਵੇਂ ਮਰਜ਼ੀ ਕਰੋ ਨਾ ਕਰੋ, ਆਪਾਂ ਤੇ ਆਪਣੀ ਮਾਲਾ ਹੀ ਫੇਰਨੀ, ਬੋਝ ਲਾ ਦਿੱਤਾ। ਤੇ ਜਦੋਂ ਬਿਲਕੁਲ ਨੇੜੇ ਚੱਲਿਆ ਜਾਂਦਾ ਨਾ, ਜਦੋਂ ਚੌਥੀ ਭੂਮਿਕਾ ਵਿੱਚ ਵਿਚਰਦਾ ਹੈ, ਉਦੋਂ ਤੇ ਹੇਮਕੁੰਡ ਸਾਹਿਬ ਜਦੋਂ ਚਲੇ ਜਾਈਏ ਤੇ ਫਿਰ ਸਰੀਰ ਵੀ ਬੋਝ ਜਾਪਣ ਲੱਗ ਪੈਂਦਾ। ਸਰੀਰ ਵੀ ਇਹ ਹੁੰਦਾ ਵੀ ਕੋਈ ਚੁੱਕ ਕੇ ਲੈ ਜਾਏ, ਜਦੋਂ ਰੂਹਾਨੀਅਤ ਦੇ ਰਾਹ ਤੇ ਤੁਰਾਂਗੇ ਹੌਲੀ ਹੌਲੀ ਗਠੜੀਆਂ ਲਾਉਂਦੇ ਜਾਵਾਂਗੇ ਲਾਉਂਦੇ ਜਾਵਾਂਗੇ, ਆਹ ਵੀ ਬੱਚਿਆਂ ਨੂੰ ਸੰਭਾਲ ਦਿਓ, ਆਹ ਵੀ ਬੱਚਿਆਂ ਨੂੰ ਦੇ ਦਿਓ, ਜ਼ਮੀਨ ਵੀ ਬੱਚਿਆਂ ਦੇ ਨਾਂ ਕਰਾ ਦਿਓ, ਘਰ ਵੀ ਬੱਚਿਆਂ ਦੇ ਨਾਂ ਕਰਾ ਦਿਓ, ਆਹ ਮੱਝਾਂ ਗਾਵਾਂ ਸਭ ਤੁਹਾਡੀਆਂ ਸਾਂਭੋ, ਮੈਂ ਸਾਈਨ ਕਰ ਦੇਣਾ। ਤੇ ਇੱਕ ਦਿਨ ਐਸਾ ਆਏਗਾ ਜਦੋਂ ਬਾਣੀ ਵਿੱਚੋਂ ਰਸ ਆਉਣ ਲੱਗ ਪਿਆ ਤੇ ਅਸੀਂ ਕਹਾਂਗੇ ਵੀ ਸੱਚੇ ਪਾਤਸ਼ਾਹ ਹੁਣ ਤੇ ਮੇਰਾ ਸਰੀਰ ਵੀ ਬੋਝ ਲੱਗਦਾ, ਹੁਣ ਇਹਨੂੰ ਵੀ ਲੈ ਚੱਲ ਆਖੋ ਸਤਨਾਮ
ਵਾਹਿਗੁਰੂ।
ਆ ਸਰੀਰ ਵੀ ਛੁੱਟ ਜਾਏ ਤੇ ਚੰਗਾ ਹੀ ਹੈ, ਸਰੀਰ ਵੀ ਹੱਥੋਂ ਚੱਲਿਆ ਜਾਵੇ ਮੈਨੂੰ ਹੁਣ ਲੋੜ ਹੀ ਨਹੀਂ, ਸਰੀਰ ਵੀ ਬੋਝ ਲੱਗਦਾ। ਧਿਆਨ ਦੇਣਾ, ਅਸੀਂ ਵੇਖਦੇ ਹਾਂ ਹਰ ਕੋਈ ਮੌਤ ਤੋਂ ਡਰਦਾ ਹੈ, ਪਰ ਰੱਬ ਦੇ ਪਿਆਰੇ ਨਹੀਂ ਡਰਦੇ, ਉਹਨਾਂ ਨੂੰ ਤੇ ਸਰੀਰ ਵੀ ਬੋਝ ਜਾਪਦਾ। ਉਹ ਤੇ ਕਹਿੰਦੇ ਮੋਹੇ ਮਰਨੇ ਕਾ
ਚਾਉ ਹੈ,
ਮਰੋ ਤੋਂ ਹਰ ਕੇ
ਦੁਆਰ
ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ। ਹੁਣ ਡਰਦੇ ਕਿਉਂ ਨਹੀਂ ਮੌਤ ਤੋਂ? ਗੁਰਮੁਖ ਜਿਹੜੇ ਨੇ, ਗੁਰਸਿੱਖ ਜਿਹੜੇ ਨੇ, ਸਾਧੂ ਜਿਹੜੇ ਨੇ, ਉਹ ਮੌਤ ਤੋਂ ਕਿਉਂ ਨਹੀਂ ਡਰਦੇ? ਸਾਰੀ ਦੁਨੀਆ ਡਰਦੀ ਹੈ, ਡਰਦੇ ਅਸੀਂ ਤਾਂ, ਸਾਨੂੰ ਸਾਡੀਆਂ ਕਰਤੂਤਾਂ ਦਾ ਪਤਾ ਹੈ।
ਸਤਨਾਮ।
ਜਿਹੜੇ ਬੰਦੇ ਨੇ, ਧਿਆਨ ਦੇਣਾ, ਜਿਸ ਬਜ਼ੁਰਗ ਨੇ, ਜਿਸ ਬੀਬੀ ਨੇ, ਜਿਸ ਵੀਰ ਭਰਾ ਨੇ ਆਪਣਾ ਸਾਰਾ ਕੁਝ ਬੱਚਿਆਂ ਦੇ ਨਾਂ ਲਵਾਇਆ ਹੋਵੇ, ਆਪਣੇ ਨਾਂ ਕੁਛ ਵੀ ਨਾ ਰੱਖਿਆ ਹੋਵੇ, ਉਹਨੂੰ ਤੇ ਸਦਾ ਖਤਰਾ ਹੀ ਆ ਵੀ ਬੱਚੇ ਪਤਾ ਨਹੀਂ ਰੋਟੀ ਦੇਣਗੇ ਕਿ ਖਤਰਾ ਨਾ ਬੱਚਿਆਂ, ਇਹ ਤਾਂ ਖਤਰਾ ਹੀ ਆ ਵੀ ਮੈਂ ਤੇ ਵੇਖੋ ਜੀ ਘਰ ਵੀ ਨਾਂ ਲਵਾਤਾ, ਮੈਂ ਜ਼ਮੀਨ ਵੀ ਨਾਂ ਲਵਾਤੀ ਆ, ਤੇ ਉਹ ਖਤਰਾ ਹੈ ਵੀ ਪਤਾ ਨਹੀਂ ਬੱਚੇ ਰੋਟੀ ਦੇਣਗੇ ਕਿ ਨਹੀਂ ਦੇਣਗੇ। ਜਿਸ ਬਾਪੂ ਨੇ ਆਪਣੇ ਨਾਂ 2 ਕਿੱਲੇ ਜ਼ਮੀਨ ਰੱਖੀ ਹੋਵੇ, ਜਿਹਨੇ ਆਪਣੇ ਨਾਲ 1-2 ਲੱਖ ਰੁਪਇਆ ਰੱਖਿਆ ਹੋਵੇ, ਉਹਨੂੰ ਕੋਈ ਫਿਕਰ ਨਹੀਂ, ਉਹਨੂੰ ਪਤਾ ਹੈ ਮੇਰੇ ਕੋਲ ਮਾਇਆ ਜਮਾਂ ਤੇ ਬੱਚੇ ਮੇਰੀ ਸੇਵਾ ਕਰਨਗੇ। ਮੇਰੇ ਨਾਲ 2 ਕਿੱਲੇ ਜ਼ਮੀਨ ਹੈ, ਜਿਹਦੇ ਨਾਮ 2 ਕਿੱਲੇ ਜ਼ਮੀਨ ਆ, ਉਹਨੂੰ ਪਤਾ ਬੱਚੇ ਮੈਨੂੰ ਚੁੱਕੀ ਫਿਰਨਗੇ, ਸੇਵਾ ਕਰਨਗੇ ਮੇਰੀ। ਤੇ ਜਿਹਦੇ ਪੱਲੇ ਕੱਖ ਨਹੀਂ, ਉਹਨੂੰ ਤੇ ਪਤਾ ਨਹੀਂ, ਉਹਨੂੰ ਤੇ ਇਹੀ ਆ ਨਾ ਵੀ ਪਤਾ ਨਹੀਂ ਸੇਵਾ ਕਰਨਗੇ ਕਿ ਨਹੀਂ। ਤੇ ਧਿਆਨ ਦੇਣਾ, ਜਿਹਦੇ ਪੱਲੇ ਨਿਤਨੇਮ ਹੈ ਨਾ, ਜਿਹਨੇ ਅੰਮ੍ਰਿਤ ਛਕਿਆ ਹੈ, ਜਿਹੜਾ ਗੁਰੂ ਵਾਲਾ ਬਣਿਆ ਹੋਇਆ ਹੈ, ਸਾਧ ਸੰਗਤ ਜੀ ਜਿਹਨੇ ਪਹੁਲ ਪ੍ਰਾਪਤ ਕੀਤੀ ਆ, ਉਹਨੂੰ ਫਿਕਰ ਹੀ ਕੋਈ ਨਹੀਂ, ਉਹਨੂੰ ਪਤਾ ਵੀ ਜਮ ਮੈਨੂੰ ਕੁਛ ਨਹੀਂ ਕਹਿਣਗੇ, ਜਿਹਨੂੰ ਪਤਾ ਵੀ ਮੇਰੇ ਪੱਲੇ ਹੀ ਕੱਖ ਨਹੀਂ, ਉਹੀ ਡਰਦਾ। ਬੜੇਪੇ ਤੋਂ ਉਹ ਬਜ਼ੁਰਗ ਡਰੇਗਾ, ਬੜੇਪੇ ਤੋਂ ਉਹ ਬੰਦਾ ਡਰੇਗਾ ਜਿਹਨੂੰ ਪਤਾ ਮੈਨੂੰ ਸਾਂਭਣ ਵਾਲਾ ਕੋਈ ਨਹੀਂ। ਪਤਾ ਨਹੀਂ ਮੇਰੇ ਬੱਚੇ ਸੇਵਾ ਕਰਨਗੇ ਕਿ ਨਹੀਂ, ਸਾਰਾ ਕੁਝ ਦੇਈ ਬੈਠਾ। ਜਿਹਦੇ ਪੱਲੇ ਕੁਝ ਹੈ, ਭਾਵੇਂ ਮਾਇਆ ਭਾਵੇਂ ਜ਼ਮੀਨ ਆ ਭਾਵੇਂ ਘਰ ਨਾ ਲਵਾਇਆ ਹੋਇਆ, ਉਹਨੂੰ ਬੜੇਪੇ ਦਾ ਖਤਰਾ ਨਹੀਂ। ਇਸੇ ਤਰ੍ਹਾਂ ਨਾਮ ਦਾ ਖਜ਼ਾਨਾ, ਨਿਤਨੇਮ ਦਾ ਖਜ਼ਾਨਾ, ਸੇਵਾ ਦਾ ਖਜ਼ਾਨਾ ਸਾਡੇ ਵਿੱਚੋਂ ਜਿਹੜੇ ਨੇ ਵੀ ਸਾਂਭਿਆ ਹੋਇਆ, ਉਹਨੂੰ ਮੌਤ ਦਾ ਕੋਈ ਡਰ ਨਹੀਂ। ਉਹਨੂੰ ਪਤਾ ਹੈ ਕਿ ਮੈਂ ਜਦੋਂ ਮਾੜਾ ਕੰਮ ਹੀ ਨਹੀਂ ਕੋਈ ਕੀਤਾ, ਮੈਂ ਅੰਮ੍ਰਿਤ ਛਕਿਆ, ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਬਣਿਆ ਹੋਇਆ, ਅੱਗੇ ਬਾਜਾਂ ਵਾਲੇ ਖੜੇ ਹੋਣਗੇ, ਉਹ ਪਾਸੇ ਹਟ ਜਾਓ, ਇਹ ਤੇ ਮੇਰਾ ਪੁੱਤ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਡਰਦੇ ਉਹ ਨੇ ਜਿਨ੍ਹਾਂ ਨੂੰ ਪਤਾ ਵੀ ਸਾਡੇ ਕਰਮ ਬੜੇ ਮਾੜੇ ਨੇ, ਜਿਨ੍ਹਾਂ ਨੂੰ ਖਤਰਾ ਹੈ, ਤੇ ਜਿਨ੍ਹਾਂ ਨੂੰ ਪਤਾ ਵੀ ਅਸੀਂ ਕਿਸੇ ਦਾ ਮਾੜਾ ਹੀ ਨਹੀਂ ਕੀਤਾ, ਕਦੇ ਕਿਸੇ ਦਾ ਬੁਰਾ ਸੋਚਿਆ ਨਹੀਂ, ਨਿਤਨੇਮ ਵਿੱਚ ਮੈਂ ਕਦੇ ਨਾਗਾ ਨਹੀਂ ਪੈਣ ਦਿੱਤਾ, ਤੇ ਗੁਰੂ ਨਾਨਕ ਨੇ ਮੇਰੀ ਬਾਂਹ ਫੜ ਲੈਣੀ, ਕਿਰਪਾ ਹੋ ਜਾਣੀ, ਉਹਨਾਂ ਨੂੰ ਕਾਹਦਾ ਡਰ ਹੈ। ਤੇ ਨਹੀਂ ਤੇ ਫਿਰ ਕਬੀਰ, ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ। ਕਬੀਰ ਜੀ ਆਂਦੇ ਨੇ ਜਮਾਂ ਦੀ ਮਾਰ ਝੱਲਣੀ ਤੇ ਸੀ ਔਖੀ, ਪਰ ਮੈਨੂੰ ਸਾਧੂ ਮਿਲ ਗਿਆ ਕੋਈ। ਸਾਧੂ ਕੌਣ? ਸਾਨੂੰ ਮਿਲ ਜਾਣ ਬਾਜਾਂ ਵਾਲੇ ਸਤਿਗੁਰੂ, ਕਿਰਪਾ ਕਰ ਦੇਣ, ਆਪਣੇ ਅੰਚਲ ਵਿੱਚ ਛਪਾ ਲੈਣ। ਬੱਚਾ ਬੱਚੇ ਨੂੰ ਦੂਜੇ ਬੱਚੇ ਕੁੱਟਦੇ ਨੇ ਨਾ, ਭੱਜ ਕੇ ਆ ਕੇ ਆਪਣੀ ਮਾਂ ਦੀ ਗੋਦ ਵਿੱਚ ਛੁੱਪ ਜਾਂਦਾ ਹੈ, ਮਾਂ ਆਪਣੇ ਅੰਚਲ ਵਿੱਚ ਛਪਾ ਲੈਂਦੀ ਆ, ਗਲਵੱਕੜੀ ਪਾ ਲੈਂਦੀ ਆ। ਕਬੀਰ ਸਾਹਿਬ ਕਹਿੰਦੇ ਨੇ ਜਮਾਂ ਦੀ ਮਾਰ ਝੱਲਣੀ ਤੇ ਮੈਨੂੰ ਵੀ ਪੈਣੀ ਸੀ, ਪਰ ਕਿਰਪਾ ਹੋ ਗਈ, ਮੈਨੂੰ ਰੱਬ ਦੇ ਪਿਆਰਿਆਂ ਨੇ ਆਪਣੇ ਅੰਚਲ ਵਿੱਚ ਛਪਾ ਲਿਆ।
ਸਤਿ ਸ੍ਰੀ ਅਕਾਲ।
ਉਹ ਜਿਹਦੀ ਮਾਂ ਹੋਏਗੀ ਉਹੀ ਅੰਚਲ ਛਪਾਏਗੀ, ਜਿਹਦਾ ਪਿਤਾ ਹੋਏਗਾ ਉਹੀ ਅੰਚਲ ਵਿੱਚ ਛਪਾਏਗਾ, ਜਿਹਦਾ ਹੈ ਹੀ ਕੋਈ ਨਹੀਂ ਉਹ ਜਾਏਗਾ ਕਿਹਦੇ ਕੋਲ। ਜੇ ਹੁਣ ਬੱਚੇ ਨੂੰ ਬੱਚੇ ਮਾਰਨ, ਜੇ ਕੋਈ ਕੁੱਟੇ ਉਹਨੂੰ ਨਿੱਕੇ ਨਿੱਕੇ ਬੱਚੇ, ਤੇ ਉਹਨੂੰ ਪਤਾ ਮੇਰਾ ਘਰ ਹੈ ਤੇ ਭੱਜ ਜਾਏਗਾ, ਆਪਣੇ ਘਰ ਵੜ ਜਾਏਗਾ, ਜਿਹਦਾ ਘਰ ਹੀ ਕੋਈ ਨਾ ਹੋਏ ਉਹ ਵੜੇਗਾ ਕਿੱਥੇ, ਜਿਹਦੀ ਮਾਂ ਹੀ ਕੋਈ ਨਹੀਂ ਉਹ ਕਿਹਦੇ ਅੰਚਲ 'ਚ ਛੁਪੇਗਾ ਜਾ ਕੇ। ਤੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਪਿਤਾ ਬਣਾਇਆ, ਮਾਤਾ ਸਾਹਿਬ ਕੌਰ ਨੂੰ ਮਾਂ ਬਣਾਇਆ, ਆਨੰਦਪੁਰ ਨੂੰ ਆਪਣਾ ਘਰ ਬਣਾਇਆ, ਉਹ ਦੌੜ ਕੇ ਜਾਣਗੇ, ਉਹਨਾਂ ਨੂੰ ਪਤਾ ਬਾਜਾਂ ਵਾਲਾ ਡੀਕਦਾ ਹੋਣਾ, ਆ ਜਾ ਮੇਰਾ ਪੁੱਤ ਹੈ ਤੂੰ, ਜਿਹਦਾ ਬਣਿਆ ਹੀ, ਜਿਹੜਾ ਬਣਿਆ ਹੀ ਨਹੀਂ ਕਿਸੇ ਦਾ, ਉਹਦੇ 'ਤੇ ਕਿੱਦਾਂ ਕਿਰਪਾ ਹੋ ਜਾਏਗੀ। ਇਸੇ ਕਰਕੇ ਕਬੀਰ ਸਾਹਿਬ ਦਾ ਵਚਨ ਹੈ ਪਿਆਰਿਓ, ਸਦਾ ਯਾਦ ਰੱਖਣਾ, ਅੱਜ ਜੋ ਮਰਜ਼ੀ ਕਰ ਲਈਏ, ਖੁੱਲੀਆਂ ਛੁੱਟੀਆਂ ਦਿੱਤੀਆਂ ਨੇ, ਖੁੱਲੀ ਛੁੱਟੀ, ਹੁਣ ਨਹੀਂ ਕਿਹਾ ਕੁਛ, ਹੁਣ ਬੰਦਾ ਆਪਣੀ ਮਨ ਮਰਜ਼ੀ ਕਰਦਾ, ਜੀ ਕਰਦਾ ਅੰਮ੍ਰਿਤ ਛਕਦਾ, ਜੀ ਕਰਦਾ ਸ਼ਰਾਬ ਪੀਂਦਾ, ਜੀ ਕਰਦਾ ਬੱਕਰੇ ਦਾ ਗਲ ਵੱਢ ਦਿੰਦਾ, ਜੀ ਕਰਦਾ ਮੁਰਗੇ ਦਾ ਗਲ ਮਰੋੜ ਦਿੰਦਾ, ਕਿੰਨਾ ਕੁਛ ਹੈ। ਮੈਂ ਹੈਰਾਨ ਹੁੰਦਾ ਅੰਮ੍ਰਿਤ ਵੇਲੇ ਉੱਠਣ ਨੂੰ ਕਹਿ ਦਿਓ ਕੋਈ ਨਹੀਂ ਤਿਆਰ ਆ, ਪਿੱਛੇ ਜੇ ਦੀਵਾਨ ਚੱਲਦੇ ਸੀ ਸਾਡੇ ਰਾਜਸਥਾਨ ਹਨੂਮਾਨਗੜ੍ਹ ਦੇਖੋ, ਤੇ ਮੈਂ ਰਾਤ ਨੂੰ ਵਾਪਸ ਜਾ ਰਿਹਾ ਸਾਂ ਗੱਡੀ ਵਿੱਚ, ਉੱਥੇ ਮਹਿਲਾ ਚੌਂਕ ਦੇ ਕੋਲ ਪਿੰਡ ਆਉਂਦਾ ਇੱਕ, ਘਰਾਚੋਂ ਦੇ ਲਾਗੇ ਉੱਥੇ ਪਿੰਡ ਹੈ, ਉਸ ਪਿੰਡ ਵਿੱਚੋਂ ਅਸੀਂ ਜਦੋਂ ਲੰਘਣ ਲੱਗੇ ਨਾ ਵੱਡੇ ਰੋਡ ਤੋਂ ਜਾ ਰਹੇ ਸਾਂ, ਤੇ ਸਤ ਸੰਗਤ ਜੀ ਇੱਕਦਮ ਵੇਖਿਆ ਲੋਕ ਨਾ, ਕਈਆਂ ਨੇ ਪੂਰੇ ਕੱਪੜੇ ਵੀ ਨਾ ਪਾਏ ਭਾਈ, ਉਦਾਂ ਹੀ ਕਿਸੇ ਦੇ ਸਿਰ ਤੇ ਪੱਗ ਨਾ, ਜਿੱਦਾਂ ਕੋਈ ਸਾਈਕਲ ਤੇ ਭੱਜ ਭਜਾਈ ਜਾਵੇ, ਕੋਈ ਸਾਧ ਸੰਗਤ ਜੀ ਭੱਜਿਆ ਜਾਵੇ ਦੌੜਿਆ ਜਾਵੇ, ਸਾਧ ਸੰਗਤ ਜੀ ਬੁੱਢੇ ਵੀ ਉੱਥੇ 60-60, 70-70 ਸਾਲ ਦੇ ਭੱਜਦੇ ਵੇਖੇ। ਮੈਂ ਹੈਰਾਨ, ਮੈਂ ਕਿਹਾ ਇੰਨੇ ਕਾਹਦੇ ਵਾਦੇ ਭੱਜੇ ਜਾਂਦੇ ਆ, ਕਾਰਨ ਕੀ ਆ, ਵੀ ਕੀ ਹੋ ਗਿਆ, ਕੋਈ ਐਕਸੀਡੈਂਟ ਹੋ ਗਿਆ ਜਾਂ ਗੱਲ ਕੀ ਬਣੀ। ਗੱਲ ਮੈਂ ਕਿਹਾ ਜੇ ਐਕਸੀਡੈਂਟ ਵੀ ਹੋਇਆ ਤੇ ਲੋਕ 2 ਵਜੇ ਉੱਠ ਕੇ ਉੱਠਣ ਵਾਲੇ ਤੇ ਹੈ ਨਹੀਂ, ਇਹ ਸਾਰਾ ਹੀ ਪਿੰਡ ਭੱਜਿਆ ਜਾਂਦਾ, ਇਹ ਹੋਇਆ ਕੀ ਆ। ਜਦੋਂ ਗਾਹ ਜਾ ਕੇ ਵੇਖਿਆ ਤੇ ਮੁਰਗਿਆਂ ਵਾਲਾ ਕੈਂਟਰ ਪਲਟਿਆ ਹੋਇਆ ਸੀ, ਇੱਕ ਮੁਰਗਿਆਂ ਵਾਲਾ ਕੈਂਟਰ, ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਗੱਲ ਕੀ ਹੋਈ, ਉਹ ਕਹਿੰਦੇ ਜੀ ਵੀ ਫ੍ਰੀ ਮੁਰਗੇ ਮਿਲਣੇ ਨੇ, ਮੁਰਗੀਆਂ ਮੁਰਗੇ, ਜਿਹੜਾ ਲੈ ਗਿਆ, ਜਿਹੜਾ ਰਹਿ ਗਿਆ ਰਹਿ ਗਿਆ। ਤੇ ਮੈਂ ਹੈਰਾਨ ਹੋਇਆ, ਮੈਂ ਕਿਹਾ ਲੈ ਇਹਨਾਂ ਦੇ ਪਿੰਡ ਵਿੱਚ ਤੇ ਕੱਲ੍ਹ ਨੂੰ ਕੂਕਰਾਂ ਦੀਆਂ ਸੀਟੀਆਂ ਵੱਜਣਗੀਆਂ, ਕੋਈ ਘਰ ਹੈ ਹੀ ਨਹੀਂ ਐਸਾ, ਫ੍ਰੀ ਦਾ ਮਿਲਿਆ ਨਾ ਕੰਮ, ਫ੍ਰੀ ਦਾ, ਤੇ ਭੱਜੇ ਜਾ ਰਹੇ ਨੇ ਲੋਕ, ਬੁੱਢੇ ਵੀ ਉੱਠ ਉੱਠ ਕੇ, ਲੈ ਉਂਝ ਇਹਨਾਂ ਨੂੰ ਕਹੋ ਵੀ 2 ਵਜੇ ਉੱਠੋ, ਕੋਈ ਨਹੀਂ ਉੱਠਦਾ, ਤੇ ਮੁਰਗਿਆਂ ਵਾਸਤੇ ਕਿਵੇਂ ਦੌੜੇ ਜਾ ਰਹੇ ਨੇ। ਉਸ ਪਿੰਡ ਦੇ ਗੁਰਦੁਆਰਾ ਸਾਹਿਬ ਜਾ ਕੇ ਵੇਖਣਾ ਸਵੇਰ ਵੇਲੇ 5 ਹੋਣਗੇ 7 ਹੋਣਗੇ 10 ਹੋਣਗੇ ਉਹ ਮੈਨੂੰ ਲੱਗਦਾ 200 ਬੰਦਾ ਤੇ ਮੈਂ ਹੀ ਵੇਖਿਆ ਹੋਣਾ ਛੜਕ ਤੇ ਭੱਜਦਾ ਤੇ ਫਿਰ ਅਸੀਂ ਕਹਿੰਦੇ ਆ ਲੈ ਰੱਬ ਕਿਰਪਾ ਨਹੀਂ ਕਰਦਾ ਮੈਂ ਕਿਹੜਾ ਕਿਸੇ ਦੀ ਮਾੜੀ ਕਰਦਾ ਲੈ ਉਧਰ ਨੂੰ ਭੱਜ ਸਕਨੇ ਅਸੀਂ ਬੁਰੇ ਕਾਮ ਕੋ
ਊਠ ਖਲੋਇਆ
ਓਹੋ ਨਾਮ ਕੀ ਬੇਲਾ
ਪੈਪੈ ਸੋਇਆ
ਅਸੀਂ ਆਪਣੇ ਜੀਵਨ ਵੱਲ ਝਾਤੀ ਕਿਉਂ ਨਹੀਂ ਮਾਰਦੇ ਅਸੀਂ ਆਪਣੀ ਮੰਜੀ ਥੱਲੇ ਸੋਟਾ ਕਿਉਂ ਨਹੀਂ ਮਾਰਦੇ ਅਸੀਂ ਵੇਖਦੇ ਕਿਉਂ ਨਹੀਂ ਵੀ ਅਸੀਂ ਕਿੱਦਾਂ ਦੇ ਆ ਅਸੀਂ ਸਦਾ ਹੀ ਰੱਬ ਨੂੰ ਲਾਂਬੇ ਦੇਈ ਜਾਂਦੇ ਆ ਤੂੰ ਨਹੀਂ ਕਰਦਾ ਤੇ ਆ ਨਹੀਂ ਹੁੰਦਾ ਆ ਨਹੀਂ ਹੁੰਦਾ ਅਸੀਂ ਕਿੱਦਾਂ ਦੇ ਆ ਆਪਣੇ ਮਨ ਚ ਝਾਤੀ ਮਾਰ ਕੇ ਵੇਖਣਾ ਤੇ ਫਿਰ ਜਵਾਬ ਇਹ ਆਏਗਾ ਜੋ ਸਤਿਗੁਰੂ ਕਹਿੰਦੇ ਨੇ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਫਿਰ ਆਖਾਂਗੇ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇ ਸਾ ਫਿਰ ਇੱਕ ਦਿਨ ਕਵਾਂਗੇ ਸੱਚੇ ਪਾਤਸ਼ਾਹ ਅਸੀਂ ਕੀ ਆ ਤੇ ਤੂੰ ਕੀ ਆ ਅਸੀਂ ਕਿੰਨੇ ਮੂਰਖ ਹਾਂ ਤੇ ਤੂੰ ਕਿੱਡਾ ਵੱਡਾ ਦਿਆਲੂ ਆ ਅਸੀਂ ਕੀ ਆ ਸਾਡੀ ਸੋਚ ਕਿੱਦਾਂ ਦੀ ਆ ਮਹਾਰਾਜ ਜੀ ਅਸੀਂ ਭੱਜਨੇ ਆ ਰਾਤ ਨੂੰ ਤੇ ਜਿਹਨੇ ਭੱਜਣ ਦੀ ਤਾਕਤ ਦਿੱਤੀ ਹੈ ਕਦੇ ਉਹਨੂੰ ਵੀ ਯਾਦ ਕੀਤਾ ਜਿਹੜਾ ਅੰਦਰ ਧੜਕ ਰਿਹਾ ਉਹਨੂੰ ਯਾਦ ਕੀਤਾ ਦਿਲ ਧੜਕ ਰਿਹਾ ਨਹੀਂ ਵਿੱਚ ਕੋਈ ਹੋਰ ਧੜਕ ਰਿਹਾ ਜਿੱਦਣ ਉਹ ਨਿਕਲ ਗਿਆ ਇਹਨੇ ਬੰਦ ਹੋ ਜਾਣਾ ਇਹਨੂੰ ਧੜਕਾ ਕੇ ਵਿਖਾਇਓ ਇਹ ਨਹੀਂ ਧੜਕ ਸਕੇਗਾ ਨਾ ਕੋਈ ਡਾਕਟਰ ਕੋਸ਼ਿਸ਼ ਕਰਨ ਜਿੰਨੀ ਮਰਜ਼ੀ ਜ਼ੋਰ ਲਾ ਲੈਣ ਕਰੀਏ ਬੰਦ ਹੋ ਗਿਆ ਬਸ ਇਹ ਸਵਾਸ ਉਹ ਚਲਾ ਰਿਹਾ ਦੇ ਰਿਹਾ ਇੱਕ ਇੱਕ ਸਵਾਸ ਬਹੁਤ ਵਾਰ ਅਰਜ਼ ਕਰਦਾ ਹੁੰਦਾ ਸਵਾਸ ਲੈ ਰਿਹਾ ਸੀ ਸਵਾਸ ਲੈ ਨਹੀਂ ਰਹੇ ਸਵਾਸ ਆ ਰਹੇ ਨੇ ਸਾਡੇ ਚ ਕੌਣ ਆ ਜਿਹੜਾ ਕਵੇ ਮੈਂ ਸਵਾਸ ਲੈ ਰਿਹਾ ਇਹ ਹੰਕਾਰ ਹੈ ਵੀ ਮੈਂ ਸਵਾਸ ਲੈ ਰਿਹਾ ਜੇ ਬੰਦਾ ਸਵਾਸ ਲੈ ਰਿਹਾ ਫਿਰ ਲੈਂਦਾ ਹੀ ਰਹੇ ਖਾ ਮਰਦਾ ਕਿਉਂ ਆ ਅਸੀਂ ਸਵਾਸ ਲੈ ਰਹੇ ਹਾਂ ਲਈ ਜਾਓ ਫਿਰ ਮਰੇ ਮਰਾਂਗੇ ਨਹੀਂ ਫਿਰ ਆਪਾਂ ਜੇ ਫਿਰ ਤਾਂ ਸਵਾਸ ਲਈ ਜਾਵਾਂਗੇ ਸਾਡੇ ਬਸ ਕੀ ਆ ਸਵਾਸ ਲੈ ਨਹੀਂ ਰਹੇ ਸਵਾਸ ਆ ਰਹੇ ਨੇ ਕੀ ਪਤਾ ਉਹਨੇ ਕਿਹੜੇ ਵੇਲੇ ਰੋਕ ਲਾ ਦੇਣੀ ਵੀ ਬਸ ਤੈਨੂੰ 24,000 ਸਵਾਸ 24 ਘੰਟਿਆਂ ਚ ਮੈਂ ਦਿੱਤਾ ਤੇ ਤੂੰ 24,000 ਸਵਾਸ ਐਵੇਂ ਹੀ ਲੰਘਾ ਤੇ ਬਸ ਹੁਣ ਬਹੁਤ ਦੇ ਤੇ ਬੰਦ ਇੱਥੇ ਹੀ ਬਸ ਫਿਰ ਉਦੋਂ ਹੀ ਭਾਣਾ ਵਰਤ ਜਾਣਾ ਆਖੋ ਸਤਨਾਮ ਨਬਜਾਂ ਹੱਥ ਚ ਰਹਿ ਜਾਣਗੀਆਂ ਫੜੀਆਂ ਆ ਰਹੇ ਤੇ ਕਮਾਲ ਦੀ ਗੱਲ ਤੇ ਇਹ ਆ ਪਿਆਰਿਓ ਅਸੀਂ ਰੱਬ ਨੂੰ ਸਦਾ ਲਾਂਭੇ ਦਿੰਦੇ ਹਾਂ ਰੱਬ ਨੂੰ ਸ਼ਿਕਵੇ ਸ਼ਿਕਾਇਤਾਂ ਸਾਡੀਆਂ ਬੜੀਆਂ ਨੇ ਧਿਆਨ ਦੇਣਾ ਕਈ ਲੋਕ ਕਹਿੰਦੇ ਨੇ ਰੱਬ ਨੇ ਸਾਨੂੰ ਦਿੱਤਾ ਹੀ ਕੀ ਆ ਇੱਕ ਸਵਾਸ ਦੀ ਕੀਮਤ ਸਾਡੇ ਸਾਰੇ ਪਿੰਡ ਦੀ ਮਾਇਆ ਨਹੀਂ ਸਾਰੇ ਪਿੰਡ ਦੀ ਮਾਇਆ ਨਹੀਂ ਸਾਰੇ ਜ਼ਿਲ੍ਹੇ ਦੀ ਮਾਇਆ ਨਹੀਂ ਸਾਰੇ ਪੰਜਾਬ ਦੀ ਮਾਇਆ ਨਹੀਂ ਸਾਰੇ ਹਿੰਦੁਸਤਾਨ ਦੀ ਮਾਇਆ ਇੱਕ ਪਾਸੇ ਸਾਰੀ ਦੁਨੀਆ ਦੀ ਮਾਇਆ ਇੱਕ ਪਾਸੇ ਇੱਕ ਸਵਾਸ ਇੱਕ ਪਾਸੇ ਐਡਾ ਮਹਿੰਗਾ ਹੈ ਸਾਰੀ ਦੁਨੀਆ ਦੀ ਮਾਇਆ ਦੇ ਕੇ ਆਖੋ ਮਰੇ ਬੰਦੇ ਸਵਾਸ ਪਾ ਦੇ ਡਾਕਟਰ ਪਾ ਨਹੀਂ ਸਕਦਾ ਐਡੀ ਵੱਡੀ ਦਾਤ ਦੇ ਰਿਹਾ ਤੇ ਅਜੇ ਕਹਿੰਦੇ ਰੱਬ ਨੇ ਸਾਨੂੰ ਦਿੱਤਾ ਹੀ ਕੀ ਹੈ ਇਹ ਕਿਤੇ ਛੋਟੀ ਦਾਤ ਆ ਤੇ ਅਸੀਂ ਗੁਰਦੁਆਰੇ ਜਦੋਂ ਜਾਣਾ ਨਾ ਅਸੀਂ ਲਾਂਭੇ ਲੈ ਕੇ ਨਾ ਜਾਇਆ ਕਰੋ ਗੁਰਦੁਆਰੇ ਜਦੋਂ ਜਾਣਾ ਅਸੀਂ ਸ਼ੁਕਰਾਨਾ ਕਰਨ ਜਾਣਾ ਵੀ ਸੱਚੇ ਪਾਤਸ਼ਾਹ ਮੈਂ ਤੇ ਯੋਗ ਨਹੀਂ ਤੁਸੀਂ ਮੇਰੇ ਤੇ ਕਿਰਪਾ ਕੀਤੀ 24 ਘੰਟਿਆਂ ਚ ਮੈਨੂੰ 24,000 ਸਵਾਸ ਦਿੱਤਾ ਇੱਕ ਸਵਾਸ ਦੀ ਕੀਮਤ ਸਾਰੀ ਦੁਨੀਆ ਦੀ ਮਾਇਆ ਇੱਕ ਪਾਸੇ ਇੱਕ ਸਵਾਸ ਇੱਕ ਪਾਸੇ ਤੁਸੀਂ 24,000 ਸਵਾਸ ਦਿੱਤਾ ਮੈਨੂੰ 24 ਘੰਟਿਆਂ ਚ ਆਪ ਜੀ ਦਾ ਧੰਨਵਾਦ ਹੈ ਸੱਚੇ ਪਾਤਸ਼ਾਹ ਆਪ ਜੀ ਦਾ ਸ਼ੁਕਰ ਹੈ ਕਦੇ ਧੰਨਵਾਦ ਕਰਨ ਵਾਸਤੇ ਵੀ ਗਏ ਆ ਅਸੀਂ ਤੇ ਲਾਂਭੇ ਹੀ ਲੈ ਕੇ ਜਾਂਦੇ ਹਾਂ ਰੱਬ ਨੇ ਆਹ ਨਹੀਂ ਦਿੱਤਾ ਰੱਬ ਨੇ ਆਹ ਨਹੀਂ ਦਿੱਤਾ ਰੱਬ ਨੇ ਉਹ ਨਹੀਂ ਦਿੱਤਾ ਲਾਂਭੇ ਬਸ ਅਸੀਂ ਧੰਨਵਾਦ ਕਰਨ ਜਾਣਾ ਜਿਹੜਾ ਧੰਨਵਾਦ ਕਰਨ ਜਾਂਦਾ ਹੈ ਜਿਹੜਾ ਸ਼ੁਕਰੀਆ ਕਰਨ ਜਾ ਰਿਹਾ ਹੈ ਉਹ ਹੈ ਗੁਰਸਿੱਖ ਉਹ ਹੈ ਗੁਰਮੁਖ ਤੇ ਜਿਹੜਾ ਲਾਂਭੇ ਸ਼ਿਕਵੇ ਤੇ ਸ਼ਿਕਾਇਤਾਂ ਲੈ ਕੇ ਗੁਰਦੁਆਰੇ ਜਾ ਰਿਹਾ ਉਹ ਹੈ ਮਨਮੁਖ ਆਖੋ ਸਤਨਾਮ
ਵਾਹਿਗੁਰੂ
ਇਹ ਹੁਣ ਆਪਾਂ ਆਪੋ ਆਪਣੇ ਮਨਾਂ ਵਿੱਚ ਝਾਤੀ ਮਾਰ ਕੇ ਵੇਖਣੀ ਵੀ ਅਸੀਂ ਕੌਣ ਹੈ ਤੇ ਕਿੰਨਾ ਕੁਛ ਦੇ ਰਿਹਾ ਉਹ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਕਿੰਨੀਆਂ ਦਾਤਾਂ ਮਿਲ ਰਹੀਆਂ ਕਿੱਡੀ ਵੱਡੀ ਬਖਸ਼ਿਸ਼ ਕਰ ਰਿਹਾ ਸਾਡੇ ਤੇ ਪਰ ਇਹ ਆ ਵੀ ਸਾਨੂੰ ਕਦਰ ਕੋਈ ਨਹੀਂ ਰੱਬ ਨੇ ਸਾਨੂੰ ਦਿੱਤਾ ਹੀ ਕੀ ਹੈ ਸਵਾਸ ਲੈਂਦੇ ਰਹੀਏ ਫਿਰ, ਪਰ ਨਹੀਂ, ਇੱਕ ਦਿਨ ਸਮਾਂ ਆਉਣਾ ਹੈ। ਵੱਜਦਾ ਕਾਲ ਨਗਾਰਾ ਸਿਰ ਤੇ ਸਭਨਾਂ ਦੇ, ਵੱਜਦਾ ਕਾਲ ਨਗਾਰਾ ਸਿਰ ਤੇ ਸਭਨਾਂ ਦੇ,
ਵੱਜਦਾ ਕਾਲ ਨਗਾਰਾ ਸਿਰ ਤੇ ਸਭਨਾਂ ਦੇ, ਵੱਜਦਾ ਕਾਲ ਨਗਾਰਾ ਸਿਰ ਤੇ ਸਭਨਾਂ ਦੇ,
ਵੱਜਦਾ ਕਾਲ ਨਗਾਰਾ ਸਿਰ ਤੇ ਸਭਨਾਂ ਦੇ।